ओंकार सतनाम करता पुरख अकाल मूर्त अजूनी प्रसाद जप आद सच जुगाद सच है पी सच नानक होसी भी सच बहुगुण मेरे साहिब भाई हो तिसके बन जा निर्गुणियारे पाल दाई दे निथावे थाओ दे निथावे थाओ
वाहिगुरु जी सलोक महला पहला दाती साहिब संधियां क्या चलै तिस नाल एक जागन दे ना लहन एक ना सुतियां दे उठाल महला पहला सिदक सबूरी साधका सबर तोसा मलायका दीदार पूरे पायसा थाओ नाही खाए का पौड़ी सब आपे तुधो पाए कै आप कार लाई तू आपे वेख विख विगसदा अपनी वड्याई हर तुदों बाहर किश नाही तू सच्चा साई तू आपे आप वर्तंदा सबनी ही जा थाई हर तसे त्यावो संत जन जो ले सदाई हर तसे त्यावो संत जन जो ले सदाई सलोक महला पहला दाती साहिब संधिया क्या चलै तिस नाल
वाहिगुरु जी का खालसा वाहिगुरु जी की फतेह परम सत्कार सम्मान योग गुरु रूप खालसा सात संगत जीओ आप जी ने गुरु संगत दे रूप विच साहिबे कमाल साहिबे जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे समर्थ साहिब पार ब्रह्म गुरु परमेश्वर आप नारायण कलातार जग महे परवरयो निरंकार आकार जोत जग मंडल करियो। वाहिगुरु स्वरूप निरंकार स्वरूप तन तन सतगुरु आद श्री गुरु ग्रंथ साहिब जी दी पावन पवित्र हजूरी विच हाजिर हो के गुरु के महान कीर्तनिया गुरु के विद्वान कीर्तनिया गुरु के सुगुण सुजान कीर्तनिया गुरु के रसिक बैरागी कीर्तनिया पासों अमृत रूप पावन पवित्र गुरबाणी दा रस पिंडा अमृत कीर्तन सरवन कीता है। जिस प्रभु ने सब कुछ दिता है वो कदे भी ना भुले वो कदे भी ना विसरे एहो धर्म का उपदेश है एहो गुरु का उपदेश है एहो वाहिगुरु का उपदेश है एहो ही मनुखी हिरदे की अरदास है जो गुरु अर्जन देव जी महाराज ने आप बख्शिश कीती है जो आपने मेहरामत कीती है। मनुख तो बहुत कुछ चाहता है पर जो कुछ उसनू प्राप्त होंदा है वो उसकी अपनी मर्जी नाल नहीं। हर मनुख अपनी मर्जी विच वरतदा है। हुणे असी जिस सिंह नू बेनती कर रहे सां कि आओ गुरु की हजूरी विच बैठ के शब्द पढ़ो हर प्रेमी जवाब दे रहा है। असी छोटियां छोटियां चीजां विच छोटियां छोटियां कर्मां विच भी अपनी मर्जी करदे हां वड्डियां कर्मां विच विशेष कर्मां विच भला गुरु की आज्ञा का पालन करना होर औखा हो जाएगा और है भी औखा। बिखम तेरा है भंग सूही महला मनुख चाहता है आसमान तो सुखां दी बरसात होवे मनुख चाहता है आसमाना तो संसार दे पदार्थां दी बरसात होवे मनुख चाहता है आसमान तो ओ दियां मुरादां दी बरसात हो जावे। जे ज्ञान देखदा है ते चाहता है आसमाना तो ज्ञान दी बरसात हो जावे जे ध्यान देखदा है ता चाहता है ध्यान दी आसमाना तो बरसात होवे। जो जो कुछ किसे दे घर असी देखदे हां जां किसे दे पास देखदे हां मन फट चाहता है कि यह सारियां दाता मैनू आसानी नाल प्राप्त हो जां प्राप्त हुंदियां हन। वाहिगुरु जी बख्शिशां करदे भी हन पर साडी मर्जी मुताबिक नहीं असाडी झोली दामन फैलाया नहीं बल्कि वह अकाल पुरख वाहिगुरु अपनी मर्जी मुताबिक देंदा है। पुराने बजुर्ग कहा करते सन रब जदों देंदा है तो छप्पर फाड़ के देंदा है। जदों वो बख्शां करदा है उस वेले वो देन वाले तो भी नहीं पुछदा कि तैनू वे देईए कि ना देईए तैनू होर देईए कि ना देईए। जे फिर देंदा है तो दे ही जांदा है। पहला औड़ा लगदियां ने पंजाब देश अंदर ते फसलां सुकदियां ने पशु प्यास नाल कुमलांदे ने लोग गर्मी नाल घबराते नहीं पर जदों मीह पैंदा है सतलुज विच भी तूफान आ जाता है ब्यासा भी उछलता है रावी भी उछलती है घग्गर भी उछलती है झेलम भी उछलती है जमुना भी उछलती है फिर सारिया दरियावां विच तूफान आउंदा है हड़ आ जाते हैं ਪਾਣੀ ਸੰਭਾਲਿਆ ਨਹੀਂ ਜਾਂਦਾ ਤੇ ਇਹ ਬਰਸਾਤ ਸਾਨੂੰ ਦਰਸਾਉਂਦੀ ਹੈ ਵਾਹਿਗੁਰੂ ਜੋ ਕੁਝ ਦਿੰਦਾ ਹੈ ਆਪਣੀ ਮਰਜ਼ੀ ਤੇ ਆਪਣੇ ਹਿਸਾਬ ਨਾਲ ਦਿੰਦਾ ਹੈ, ਜਦੋਂ ਦਿੰਦਾ ਹੈ ਤੇ ਬੇਹਿਸਾਬ ਦਿੰਦਾ। ਨਦੀਆਂ ਦੇ ਕਿਨਾਰਿਆਂ ਤੇ ਰਿਸ਼ੀ ਰਿਹਾ ਕਰਦੇ ਸਨ ਕਿਉਂਕਿ ਖੁੱਲਾ ਪਾਣੀ ਹੋਣਾ, ਆਬੋ ਹਵਾ ਹੋਣੀ ਵੱਡਿਆਂ ਮਹਾਂਪੁਰਸ਼ਾਂ ਦੇ ਸਮੇਂ ਆਮ ਇੱਕ ਪ੍ਰਚਲਿਤ ਵਿਚਾਰ ਹੁੰਦੀ ਸੀ। ਤੇ ਮਹੰਤ ਹਰਨਾਮ ਸਿੰਘ ਜੀ ਰੋਪੜ ਸ੍ਰੀ ਭੱਠਾ ਸਾਹਿਬ ਦੀ ਸੇਵਾ ਦਸ਼ਮੇਸ਼ ਪਿਤਾ ਜੀ ਨੇ ਜਿਨ੍ਹਾਂ ਪਾਸੋਂ ਲੀਤੀ ਉਹ ਵੱਡਿਆਂ ਮਹਾਂਪੁਰਸ਼ਾਂ ਦੇ ਵੱਡੇ ਪਹਿਲੇ ਵਿਦਿਆਰਥੀ ਸਨ ਤੇ ਜਦੋਂ ਕਦੇ ਦਿਲ ਕਰਨਾ ਫਿਰ ਕਿਤਨੇ ਕਿਤਨੇ ਮਹੀਨੇ ਆ ਕੇ ਮਹਾਂਪੁਰਸ਼ਾਂ ਦੀ ਫਿਰ ਸੰਗਤ ਕਰਨੀ ਤੇ ਕਈ ਵਾਰੀ ਉਹਨਾਂ ਨੇ ਕਹਿਣਾ ਬਸ ਪਿੰਡਰਾਂ ਵਾਲਿਆਂ ਨੂੰ ਪਾਣੀ ਚਾਹੀਦਾ ਜਾਂ ਰੇਤਾ ਚਾਹੀਦਾ ਬਈ ਪ੍ਰਸ਼ਾਦਾ ਮਿਲੇ ਅਖੇ ਭਾਵੇਂ ਨਾ ਮਿਲੇ ਪਰ ਰੇਤ ਮਿਲ ਜਾਵੇ ਤੇ ਖੁੱਲਾ ਪਾਣੀ ਮਿਲ ਜਾਵੇ ਬਸ ਇਹੋ ਕੁਝ ਹੀ ਚਾਹੀਦਾ। ਤੋ ਰਿਸ਼ੀ ਲੋਕ ਦਰਵੇਸ਼ ਲੋਕ ਨਦੀਆਂ ਦੇ ਕਿਨਾਰਿਆਂ ਤੇ ਖੁੱਲਾ ਪਾਣੀ ਖੁੱਲੀ ਆਬੋ ਹਵਾ ਹੋਣੀ ਤੇ ਨਦੀਆਂ ਕਿਨਾਰਿਆਂ ਤੇ ਪਸ਼ੂ ਚਰਾਉਣ ਵਾਲਿਆਂ ਚਰਵਾਇਆਂ ਨੇ ਵੀ ਜੇ ਦੇਖਣਾ ਤੇ ਕਿਸੇ ਨੇ ਦੁੱਧ ਦੇ ਜਾਣਾ, ਕਿਸੇ ਨੇ ਮੱਖਣ ਦੇ ਜਾਣਾ, ਕਿਸੇ ਨੇ ਪ੍ਰਸ਼ਾਦਾ ਦੇ ਜਾਣਾ ਤੋ ਬੜਾ ਸੂਫੀ ਫਕੀਰਾਂ ਦਾ ਬੜਾ ਵੱਡਾ ਟਿਕਾਣਾ ਸੀ ਪਾਪ ਪੱਟਣ ਵਿੱਚ। ਦਰਿਆ ਦੇ ਕਿਨਾਰੇ ਤੇ ਇਹਨਾਂ ਦਾ ਇਹ ਤਖੀਆ ਸੀ। ਮੁਸਲਮਾਨ ਫਕੀਰਾਂ ਦੇ ਟਿਕਾਣਿਆਂ ਡੇਰਿਆਂ ਨੂੰ ਤਖੀਆ ਕਹਿੰਦੇ, ਜਿਸਦਾ ਮਤਲਬ ਤਾਂ ਬੜਾ ਸਾਫ ਸੀ ਜਿਨ੍ਹਾਂ ਦਾ ਕੋਈ ਵੀ ਤਖੀਆ ਆਸਰਾ ਉੱਠ ਨਾ ਹੋਵੇ ਖੁਦਾਵੰਦ ਕਰੀਮ ਵੱਲੋਂ ਉਹਨਾਂ ਅਨਾਥਾਂ ਯਤੀਮਾਂ ਲਈ ਇਹ ਟਿਕਾਣਾ ਹੈ, ਇਹ ਤਖੀਆ ਆਸਰਾ ਹੈ। ਕੁਝ ਲੋਕ ਸਹਿਜੇ ਤਖੀਆ ਵੀ ਕਹਿ ਦਿੰਦੇ ਸਨ ਔਰ ਇਹ ਪੀੜ੍ਹੀ ਦਰ ਪੀੜ੍ਹੀ ਬੰਦਗੀ ਵਾਲਿਆਂ ਦਾ ਤਖੀਆ ਸੀ, ਬੰਦਗੀ ਵਾਲਿਆਂ ਦਾ ਟਿਕਾਣਾ ਹੈ। ਪੀੜ੍ਹੀ ਦਰ ਪੀੜ੍ਹੀ ਗੱਦੀ ਚੱਲੀ ਆਉਂਦੀ ਹੈ। ਭਗਤੀ ਵਾਲੇ ਲੋਕ ਹਨ, ਬੰਦਗੀ ਵਾਲੇ ਲੋਕ ਹਨ, ਸਿਮਰਨ ਵਾਲੇ ਲੋਕ ਹਨ। ਬੜੇ ਇੱਥੇ ਫਕੀਰ ਰਹਿੰਦੇ ਸਨ, ਉਹਨਾਂ ਦੀ ਪਰਵਰਿਸ਼ ਸਹਿਜੇ ਹੋਈ ਜਾਂਦੀ ਸੀ ਕਿਉਂਕਿ ਜੋ ਲੋਕ ਪਰਮੇਸ਼ਵਰ ਦੀ ਬੰਦਗੀ ਕਰਦੇ ਨੇ ਉਹਨਾਂ ਦੇ ਬਦਲੇ ਹੋਰ ਕਈਆਂ ਦਾ ਵੀ ਗੁਜ਼ਾਰਾ ਹੁੰਦਾ, ਨਿਰਵਾਹ ਹੁੰਦਾ। ਦਿਨ ਪਿੱਛੇ ਹੋਰ ਖਾਏ ਕਨੇਰੀ ਆਸਾ ਛੰਤ ਮਹੱਲਾ ਚੌਥਾ, ਉਹਨਾਂ ਦੇ ਬਦਲੇ ਹੋਰ ਘਣੇ ਲੋਕਾਂ ਦਾ ਗੁਜ਼ਾਰਾ ਹੁੰਦਾ। ਫਕੀਰ ਰਹਿੰਦੇ ਸਨ, ਇੱਥੇ ਇੱਕ ਸ਼ਾਹੂਕਾਰ ਨੇ ਆਉਣਾ ਪਰ ਆਉਣਾ ਉਸ ਵੇਲੇ ਜਦੋਂ ਆਮ ਲੋਕਾਂ ਨੇ ਸੌਂ ਜਾਣਾ, ਆਮ ਲੋਕਾਂ ਨੇ ਸੌਂ ਜਾਣਾ ਤੇ ਜਿਹੜੇ ਕੁਝ ਫਕੀਰ ਸਨ ਉਹ ਜਾਗਦੇ ਸਨ ਤੇ ਜਿਤਨੇ ਫਕੀਰ ਜਾਗਦੇ ਹੁੰਦੇ ਉਹਨਾਂ ਨੂੰ ਇੱਕ ਇੱਕ ਗਿਲਾਸ ਦੁੱਧ ਦਾ ਤੇ ਫਿਰ ਕੁਝ ਸਮੇਂ ਬਾਅਦ ਨਾਲ ਇੱਕ ਇੱਕ ਰੁਪਇਆ ਇੱਕ ਇੱਕ ਮੋਹਰ ਦੇ ਜਾਣੀ, ਮੱਥਾ ਟੇਕ ਜਾਣਾ। ਵੀ ਕੋਈ ਛੋਟੀ ਮੋਟੀ ਚੀਜ਼ ਲੈਣੀ ਹੋਵੇ ਫਕੀਰਾਂ ਦਰਵੇਸ਼ਾਂ ਨੇ ਤਾਂ ਉਹ ਲੈ ਸਕਣ। ਇਹ ਮਹੀਨੇ ਬਾਅਦ ਰੋਜ਼ ਤਾਂ ਦੁੱਧ ਤਾਂ ਰੋਜ਼ ਪਿਲਾ ਕੇ ਜਾਂਦੇ ਸਨ ਪਰ ਰੁਪਇਆ ਕਦੇ ਕਦੇ ਦਿਨ ਵੀ ਨੀਯਤ ਕੀਤਾ ਹੁੰਦਾ ਸੀ ਇਸ ਵੇਲੇ ਤੇ ਇਹ ਫਿਰ ਜਦੋਂ ਪਤਾ ਲੱਗ ਜਾਵੇ ਫਕੀਰਾਂ ਨੇ ਉਡੀਕ ਕਰਦੇ ਰਹਿਣਾ, ਇੰਤਜ਼ਾਰ ਕਰਦੇ ਰਹਿਣਾ ਬਈ ਕਦੋਂ ਉਹ ਆਉਣ ਤੇ ਕਦੋਂ ਰੁਪਇਆ ਮਿਲੇ। ਵਿਛਤੇ ਦੁੱਧ ਵੀ ਉਡੀਕ ਹੁੰਦੀ, ਦੁੱਧ ਦਾ ਵੀ ਇੰਤਜ਼ਾਰ ਹੁੰਦਾ। ਕਬੀਰ ਜੀ ਦੇ ਪਾਸ ਇੱਕ ਬੀਬੀ ਆਇਆ ਕਰਦੀ ਸੀ, ਉਹ ਕਿਸੇ ਦੇ ਘਰ ਖਾਣਾ ਬਣਾਉਣ ਦਾ ਦੁੱਧ ਰਿੜਕਣ ਦਾ ਕੰਮ ਕਰਦੀ ਹੁੰਦੀ। ਖੁੱਲਾ ਦੁੱਧ ਹੁੰਦਾ, ਉਹਨੇ ਲੱਸੀ ਰਿੜਕਣੀ, ਮੱਖਣ ਤੇ ਜ਼ਰੂਰਤ ਜਿੰਨੀ ਲੱਸੀ ਰੱਖ ਕੇ ਬਾਕੀ ਸਾਰੀ ਕਬੀਰ ਜੀ ਦੇ ਟਿਕਾਣੇ ਤੇ ਲੈ ਆਉਂਦੀ, ਕਬੀਰ ਜੀ ਦੇ ਡੇਰੇ ਤੇ ਪਹੁੰਚਾ ਦੇਣੀ। ਸਾਧੂਆਂ ਨੇ ਲੱਸੀ ਪੀਣੀ, ਖੁਸ਼ ਹੋ ਜਾਣਾ ਔਰ ਕਈ ਵਾਰੀ ਦੇਖਦੇ ਰਹਿਣਾ ਕਿ ਮਾਈ ਲੱਸੀ ਲੈ ਕੇ ਨਹੀਂ ਆਈ। ਇਹ ਉਡੀਕ ਹੁੰਦੀ, ਇਹ ਇੰਤਜ਼ਾਰ ਹੁੰਦਾ। ਬੇਨਤੀ ਕਰ ਰਹੇ ਸਾਂ ਸਾਧੂਆਂ ਦਰਵੇਸ਼ਾਂ ਫਕੀਰਾਂ ਨੇ ਉਡੀਕਦੇ ਰਹਿਣਾ। ਜਦੋਂ ਹਜ਼ੂਰ ਪਾਕ ਪੱਟਣ ਗਏ, ਫਰੀਦ ਜੀ ਆਪਣੇ ਡੇਰੇ ਤੇ ਟਿਕਾਣੇ ਤੇ ਲੈ ਗਏ, ਹਜ਼ੂਰ ਆਪਣੇ ਸਮੇਂ ਦੇ ਨਾਲ ਆਰਾਮ ਕੀਤਾ, ਪਰ ਫਕੀਰ ਜਿਹੜੇ ਸਨ ਉਹ ਪਹਿਲੀ ਰਾਤ ਜਾਗਦੇ ਰਹੇ। ਜਿਸ ਵੇਲੇ ਜਾਗਦੇ ਰਹੇ ਤਾਂ ਉਹ ਸ਼ਾਹੂਕਾਰ ਆਇਆ, ਉਹਨੇ ਆਪਣੇ ਹਿਸਾਬ ਨਾਲ ਸਭ ਨੂੰ ਗਲਾਸ ਗਲਾਸ ਦੁੱਧ ਵੀ ਦਿੱਤਾ ਤੇ ਨਾਲ ਇੱਕ ਇੱਕ ਰੁਪਇਆ ਵੀ ਮੱਥਾ ਟੇਕਿਆ, ਦਕਸ਼ਿਣਾ ਦਿੱਤੀ। ਉਹਨੇ ਦੇਖਿਆ ਇਹ ਕੁਝ ਪਰਦੇਸੀ ਫਕੀਰ ਹਨ, ਇਹ ਆਰਾਮ ਕਰ ਰਹੇ ਨੇ, ਬਾਕੀ ਜਿਤਨਾ ਦੁੱਧ ਬਚਿਆ ਸੀ ਉਹ ਜੋ ਭਾਈ ਮਰਦਾਨੇ ਦਾ ਕਰਮੰਡਲ ਜਿਹਾ ਸੀ ਉਹ ਭਰ ਦਿੱਤਾ, ਜੋ ਹਿਸਾਬ ਨਾਲੋਂ ਜ਼ਿਆਦਾ ਹੀ ਸੀ। ਬਾਕੀ ਜਿਤਨੇ ਪੈਸੇ ਬਚੇ ਉਹ ਵੀ ਸਾਰੇ ਉਹਨੇ ਦੁੱਧ ਦੇ ਵਿੱਚ ਪਾ ਦਿੱਤੇ। ਤੇ ਸ਼ੇਖ ਫਰੀਦ ਜਿਸ ਵੇਲੇ ਹਜ਼ੂਰ ਅੰਮ੍ਰਿਤ ਵੇਲੇ ਉੱਠੇ ਤੇ ਸ਼ੇਖ ਫਰੀਦ ਨੇ ਹਜ਼ੂਰ ਦੀ ਤਰਫ ਇਸ਼ਾਰਾ ਕਰਕੇ ਕਿਹਾ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਸਲੋਕ ਸ਼ੇਖ ਫਰੀਦ ਕੇ ਤੇ ਪਹਿਲੇ ਪਹਿਰ ਵਿੱਚ ਜਿਹੜਾ ਹੈ ਉਹ ਫੁੱਲ ਲੱਗਦਾ ਹੈ, ਪ੍ਰਸ਼ਾਦਾ ਛਕਣ ਛਕਾਉਣ ਨੂੰ ਮਿਲ ਜਾਂਦਾ ਹੈ। ਥੋੜ੍ਹੀ ਜਿਹੀ ਪਿਛਲੀ ਰਾਤ ਜੇ ਕੋਈ ਜਾਗੇ ਤੇ ਉਹਨੂੰ ਫਲ ਵੀ ਮਿਲਦਾ ਹੈ, ਯਾਨੀ ਰੁਪਏ ਮੋਹਰਾਂ ਮਿਲ ਜਾਂਦੀਆਂ ਹਨ। ਪਰ ਨਾਲ ਸ਼ੇਖ ਕਹਿਣ ਲੱਗੇ, ਜਿਹੜੇ ਜਾਗਦੇ ਨੇ ਉਹ ਇਹ ਦਾਤਾਂ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਮਿਲਦੀਆਂ ਨੇ, ਉਹਨਾਂ ਨੂੰ ਦੁੱਧ ਵੀ ਮਿਲਦਾ, ਮੋਹਰਾਂ ਵੀ ਮਿਲਦੀਆਂ ਨੇ। ਇਹ ਸਾਈਂ ਦੀ ਮਾਲਕ ਦੀ ਕੰਨੋਂ ਦਾ ਅਰਥ ਹੈ ਤਰਫ, ਤੂੰ ਮੇਰੀ ਕੰਨੀ ਹੋਣਾ ਕਿ ਇਹਨਾਂ ਦੀ ਕੰਨੀ ਹੋਣਾ, ਯਾਨੀ ਮੇਰੀ ਤਰਫ ਹੋਣਾ ਕੰਨੋਂ ਮਾਂ ਤਰਫੋਂ, ਇਹ ਮਾਲਕ ਦੀ ਤਰਫੋਂ ਦਾਤਾ ਹਨ, ਅਕਾਲ ਪੁਰਖ ਵਾਹਿਗੁਰੂ ਦੀ ਤਰਫੋਂ ਦਾਤਾ ਨੇ, ਪਰ ਪ੍ਰਾਪਤ ਹੁੰਦੀਆਂ ਨੇ ਜਾਗਦਿਆਂ ਨੂੰ। ਪਹਿਲੇ ਪਹਿਰੇ ਵਿੱਚ ਸੰਤ ਮਹਾਰਾਜ ਅਰਥ ਕਰਦੇ ਸਨ, ਫੁੱਲ ਪ੍ਰਾਪਤ ਹੁੰਦਾ ਹੈ ਨਿਸ਼ਕਾਮ ਕਰਮਾਂ ਦੀ ਪ੍ਰਾਪਤੀ ਹੁੰਦੀ ਹੈ, ਤੇ ਪਿਛਲੀ ਰਾਤ ਅੰਮ੍ਰਿਤ ਵੇਲੇ ਫਲ ਪ੍ਰਾਪਤ ਹੁੰਦਾ ਹੈ, ਜਿਹੜਾ ਕਮਾਈ ਕਰੇ ਗਿਆਨ ਪ੍ਰਾਪਤ ਹੁੰਦਾ ਹੈ, ਗਿਆਨ ਦਾ ਫਲ ਪ੍ਰਾਪਤ ਹੁੰਦਾ ਹੈ। ਜਿਹੜੇ ਜਾਗਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਨੇ, ਉਹ ਇਹ ਦਾਤਾਂ ਲੈਂਦੇ ਨੇ, ਔਰ ਇਹ ਦਾਤਾਂ ਮਾਲਕ ਦੀ ਤਰਫੋਂ ਪ੍ਰਾਪਤ ਹੁੰਦੀਆਂ ਹਨ। ਤੋ ਸ਼ੇਖ ਫਰੀਦ ਖੁਸ਼ ਸਨ, ਉਹਨਾਂ ਦੇ ਮੁਰੀਦ ਖੁਸ਼ ਸਨ ਕਿ ਮੋਹਰਾਂ ਮਿਲ ਗਈਆਂ। ਸਵਾਲ ਇਹ ਸੀ ਵੀ ਤੁਸੀਂ ਜਿਹੜਾ ਸ਼ਾਬੇਦਾਰੀ ਨਹੀਂ ਕੀਤੀ। ਆਮ ਤੌਰ 'ਤੇ ਤੁਸੀਂ ਦੇਖੋਗੇ ਕਿ ਜਿਸ ਵੇਲੇ ਲੋਕ ਰਾਤ ਭਰ ਜਾਗਦੇ ਨੇ ਅਤੇ ਅੰਮ੍ਰਿਤ ਵੇਲੇ ਦੇ ਵਕਤ ਸੌਂ ਜਾਂਦੇ। ਗੁਰੂ ਨਾਨਕ ਦੇਵ ਜੀ ਨੇ ਸਿੱਖੀ ਨੂੰ ਅਤੇ ਸੰਸਾਰ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਤਾਕੀਦ ਕੀਤੀ ਹੈ। ਇੱਥੇ ਵੀ ਲੋਕ ਜਦੋਂ ਛੁੱਟੀ ਹੁੰਦੀ ਹੈ ਸਾਰੀ ਰਾਤ ਜਾਗਦੇ ਰਹਿੰਦੇ ਨੇ, ਪਰ ਜਦੋਂ ਜਾਗਣ ਦਾ ਵਕਤ ਹੁੰਦਾ ਉਦੋਂ ਸੌਂ ਜਾਂਦੇ ਹਨ। ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ ਕਿਉਂਕਿ ਸਲੋਕਾਂ ਅਤੇ ਪੌੜੀ ਦਾ ਆਖਰੀ ਅਰਥ ਵਿਚਾਰ ਹੈ। ਸਿੱਖੀ ਨੂੰ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਹੁਕਮ ਕੀਤਾ ਹੈ, ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜਪ ਸਾਹਿਬ। ਤੋ ਹਜ਼ੂਰ ਨੇ ਪਹਿਲੇ ਸਮੇਂ ਵਿੱਚ ਆਰਾਮ ਕੀਤਾ ਹੈ, ਅੰਮ੍ਰਿਤ ਵੇਲੇ ਨੂੰ ਸੰਭਾਲਿਆ ਹੈ, ਪਰ ਜਦੋਂ ਸੁਭਾ ਹੁਣ ਤੋਂ ਸ਼ੇਖ ਫਰੀਦ ਨੇ ਇਸ਼ਾਰਾ ਕੀਤਾ ਵੀ ਆਪ ਤਾਂ ਸੁੱਤੇ ਰਹੇ, ਫਕੀਰ ਜਾਗਦੇ ਰਹੇ, ਉਹਨਾਂ ਨੂੰ ਦੁੱਧ ਵੀ ਮਿਲਿਆ, ਮੋਹਰਾਂ ਵੀ ਮਿਲੀਆਂ, ਉਸ ਵਕਤ ਗੁਰੂ ਪਰਮੇਸ਼ਵਰ ਜੀ ਨੇ ਮੁਸਕਰਾਉਂਦਿਆਂ ਹੋਇਆਂ ਪਾਕ ਪਟਨ ਦੀ ਪਾਵਨ ਧਰਤੀ ਤੇ ਸ਼ੇਖ ਫਰੀਦ, ਜੋ ਸ਼ੇਖ ਫਰੀਦ ਦੀ ਤਕਰੀਬਨ ਤੀਸਰੀ ਗੱਦੀ ਤੇ ਸ਼ਿਸ਼ੋਭਤ ਸਨ, ਵਿਰਾਜਮਾਨ ਸਨ, ਭਗਤੀ ਵਾਲੇ ਸਨ, ਅੱਲਾ ਵਾਲੇ ਖੁਦਾ ਵਾਲੇ ਸਨ, ਉਹਨਾਂ ਤੇ ਉਹਨਾਂ ਦੇ ਮੁਰੀਦਾਂ ਨੂੰ ਤੇ ਸਾਰੀ ਮਨੁੱਖਤਾ ਨੂੰ ਸਮਝਾਉਂਦੇ ਨੇ ਦਾਤਾ ਮਾਲਕ ਦੀਆਂ ਨੇ, ਜਿਹਨੂੰ ਉਹ ਚਾਹੇ ਦੇ ਦੇ। ਪਿੱਛੇ ਸੋਦਰ ਦੇ ਆਰੰਭਕ ਸ਼ਬਦਾਂ ਵਿੱਚ ਵੀ ਫਰਮਾਇਆ ਹੈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਥਾ ਕਰਾਈ। ਉਹ ਤੇਰੀ ਬਖਸ਼ਿਸ਼ ਹੋਵੇ ਤਾਂ ਮਿਲਦੀਆਂ ਨੇ, ਵਰਨਾ ਇਹ ਰੁਕੀਆਂ ਰਹਿੰਦੀਆਂ ਨੇ, ਕੁਛ ਨਹੀਂ ਪ੍ਰਾਪਤ ਹੁੰਦਾ। ਤਾਂ ਹਜ਼ੂਰ ਪਾਕ ਪਟਨ ਦੀ ਧਰਤੀ ਤੇ ਸ਼ੇਖ ਫਰੀਦ ਉਹਨਾਂ ਦੇ ਮੁਰੀਦਾਂ ਨੂੰ ਮੁਖਾਤਬ ਕਰਦਿਆਂ ਹੋਇਆਂ ਇਹ ਪਾਵਨ ਪਵਿੱਤਰ ਸ਼ਬਦ ਸਲੋਕ ਉਚਾਰਨ ਕਰ ਰਹੇ ਨੇ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਾਰ ਸ੍ਰੀ ਰਾਗ ਦੀ ਵਾਰ ਦੇ ਦੂਸਰੀ ਪੌੜੀ ਤੋਂ ਪਹਿਲਾਂ ਲਿਖਵਾਏ ਨੇ। ਸੁਣੀਏ ਗੁਰੂ ਪਰਮੇਸ਼ਵਰ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ। ਹਾਂਜੀ,
ਸਲੋਕ ਮਹਲਾ ਪਹਿਲਾ।
ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਲੋਕ ਉਚਾਰਨ ਕਰਦੇ ਹਨ।
ਦਾਤੀ ਸਾਹਿਬ ਸੰਦਿਆ,
ਹਜ਼ੂਰ ਨੇ ਫਰਮਾਇਆ ਸ਼ੇਖ ਇਹ ਦਾਤੀ ਦਾ ਅਰਥ ਹੈ ਦਾਤਾ, ਦਾਤਾ ਸਾਹਿਬ ਸੰਧੀਆਂ ਦਾ ਅਰਥ ਹੈ ਦੀਆਂ, ਇਹ ਦਾਤਾ ਸਾਹਿਬ ਦੀਆਂ ਨੇ। ਗਿਆਨ ਹੈ, ਧਿਆਨ ਹੈ, ਕਰਮ ਹੈ, ਧਰਮ ਹੈ, ਸੰਸਾਰ ਦੇ ਪਦਾਰਥ ਹਨ, ਦਾਤਾ ਨਹੀਂ ਇਹ ਮਾਲਕ ਦੀਆਂ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਦਾਤਾਂ ਹਨ।
ਕਿਆ ਚਲੈ ਤਿਸਨਾਲ,
ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭਲਾ ਕੀ ਜ਼ੋਰ ਚੱਲ ਸਕਦਾ। ਅਸੀਂ ਹੁਕਮ ਤਾਂ ਨਹੀਂ ਕਰ ਸਕਦੇ ਵਾਹਿਗੁਰੂ ਨੂੰ, ਅਰਦਾਸ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਅੱਜ ਇਸ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਹੋ ਰਹੀ ਹੈ, ਇਸ ਪਰਿਵਾਰ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ ਸੇਵਾ ਬਖਸ਼ੋ, ਸਿਮਰਨ ਬਖਸ਼ੋ, ਕੇਸਾਂ ਸਵਾਸਾਂ ਨਾਲ ਸਿੱਖੀ ਬਖਸ਼ੋ। ਅਸੀਂ ਅਰਦਾਸ ਹੀ ਕਰ ਸਕਦੇ ਹਾਂ ਜੀ, ਆਪਣੇ ਪਿਆਰੇ ਸਿੱਖ ਨੂੰ ਸੰਸਾਰਕ ਸੁੱਖ ਬਖਸ਼ੋ, ਆਪਣੇ ਪਿਆਰੇ ਸਿੱਖ ਨੂੰ ਪਰਲੋਕ ਵਿੱਚ ਆਪਣੇ ਚਰਨਾਂ ਵਿੱਚ ਥਾਂ ਬਖਸ਼ੋ, ਕੇਸਾਂ ਸਵਾਰਸਾਂ ਨਾਲ ਸਿੱਖੀ ਬਖਸ਼ੋ, ਨਾਮ ਬਖਸ਼ੋ। ਖੋ ਤਾਂ ਨਹੀਂ ਸਕਦੇ, ਨਾ ਇਹ ਖੋਈਆਂ ਜਾ ਸਕਦੀਆਂ ਨੇ। ਈਸਾ ਆਦਤ ਬਾਜ਼ੂ ਬਾਜ਼ੋਰ ਨੇਸਤ ਸ਼ੇਖ ਸਾਦੀ, ਰੱਬ ਦੀਆਂ ਦਾਤਾਂ ਬਾਹਾਂ ਤੇ ਜ਼ੋਰ ਨਾਲ ਨਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦਿਜੈ, ਜਾਨ ਗੁਰੂ ਹੋ ਵੱਲ ਲੱਖ ਬਾਹੇ ਕਿਆ ਕਿਜੈ। ਸੋਈਏ ਮਹੱਲੇ ਚੌਥੇ ਕੇ, ਜਿਸ ਦੀ ਤਰਫ ਗੁਰੂ ਹੋ ਜਾਵੇ, ਜਿਸ ਨੂੰ ਗੁਰੂ ਵਡਿਆਈ ਦੇ ਦੇਵੇ, ਉਸ ਦੇ ਮੁਕਾਬਲੇ ਤੇ ਨਾ ਦੁਨੀਆਂ ਦੀ ਸ਼ਹਿਨਸ਼ਾਹੀ ਦੀ ਵਡਿਆਈ ਪੁੱਜਦੀ ਏ, ਨਾ ਦੁਨੀਆਂ ਦੀ ਦੌਲਤ ਵੀ ਕਿਸੇ ਮਨੁੱਖ ਨੂੰ ਪ੍ਰਾਪਤ ਹੋ ਜਾਵੇ, ਉਸ ਵਡਿਆਈ ਦੇ ਤੁਲ ਬਰੋਬਰ ਨਹੀਂ ਪੁੱਜ ਸਕਦੇ। ਸੌ ਸਾਥੀ ਦੀ ਅੱਜ ਕੱਲ੍ਹ ਬਹੁਤ ਚਰਚਾ ਹੈ। 88 ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਸੌ ਸਾਥੀ ਦੀ ਤਕਰੀਬਨ 2 ਮਹੀਨੇ ਕਥਾ ਵਿਚਾਰ ਕਰਨ ਦਾ ਮੌਕਾ ਮਿਲਿਆ। ਬੇਨਤੀ ਕੀਤੀ ਜਾ ਰਹੀ ਸੀ, ਲੋਕ ਬਹੁਤ ਪੁੱਛਦੇ ਨੇ ਸੌ ਸਾਥੀ ਵਿੱਚ ਜੀ ਕਿ ਹੁਣ ਕੀ ਹੋਵੇਗਾ। ਤਾਂ ਹਜ਼ੂਰ ਨੇ ਜੋ ਭਵਿੱਖ ਦੇ ਵਿਚਾਰ ਕਹੇ ਨੇ ਇਸ ਸੌ ਸਾਥੀ ਵਿੱਚ, ਇਹ ਕਿਹੜੀ ਸਾਖੀ ਹੈ? ਸਾਰਾ ਕੁਝ ਕੁਰਬਾਨ ਕਰਨ ਤੋਂ, ਸਾਰਾ ਕੁਝ ਪੰਥ ਤੋਂ ਅਰਪਣ ਤੋਂ, ਸਾਰਾ ਕੁਝ ਨਿਸ਼ਾਵਰ ਕਰਨ ਤੋਂ, ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸਜੇ ਹੋਏ ਦੀਵਾਨ ਵਿੱਚ ਦਸ਼ਮੇਸ਼ ਪਿਤਾ ਜੀ ਨੇ ਪੁੱਛਿਆ ਸੀ, ਇੱਕ ਗੱਲ ਦਾ ਜਵਾਬ ਦਿਓ ਕਿ ਭਗਤ ਕਬੀਰ ਜੀ ਦੇ ਵਕਤ ਬਾਦਸ਼ਾਹ ਕੌਣ ਸੀ? ਕਿਸੇ ਨੇ ਕਿਸੇ ਦਾ ਨਾਮ ਲਿਆ, ਕਿਸੇ ਨੇ ਕਿਸੇ ਦਾ ਨਾਮ ਲਿੱਤਾ, ਪਰ ਸਹੀ ਜਵਾਬ ਕਿਸੇ ਨੇ ਵੀ ਨਾ ਦਿੱਤਾ। ਦਸ਼ਮੇਸ਼ ਪਿਤਾ ਜੀ ਨੇ ਬੜੀ ਸਹਿਜਤਾ ਤੇ ਗੰਭੀਰਤਾ ਨਾਲ ਫਰਮਾਇਆ, ਦੇਖੋ ਨਾਮ ਦਾ ਪ੍ਰਤਾਪ, ਦੇਖੋ ਪ੍ਰਭੂ ਦੀ ਵਡਿਆਈ। ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਜੀ, 200 ਸਾਲ ਹੋ ਗਿਆ ਤੇ ਕੋਈ ਬਹੁਤਾ ਲੰਬਾ ਸਮਾਂ, 200 ਸਾਲ ਦਾ ਸਮਾਂ ਹੋਇਆ ਜਿਹੜਾ ਬਾਦਸ਼ਾਹ ਭਗਤ ਕਬੀਰ ਜੀ ਦੇ ਵਕਤ ਸੀ ਦਿੱਲੀ ਦਾ, ਹਿੰਦੁਸਤਾਨ ਦਾ, ਅੱਜ ਉਹਦਾ ਕੋਈ ਨਾਮ ਨਹੀਂ ਜਾਣਦਾ। ਪਰ ਪ੍ਰਭੂ ਦੀ ਬਖਸ਼ਿਸ਼ ਦੁਆਰਾ, ਪ੍ਰਭੂ ਦੀ ਵਡਿਆਈ ਦੁਆਰਾ, ਨਾਮ ਤੇ ਪ੍ਰਤਾਪ ਕਰਕੇ ਭਗਤ ਤੇਹੂਰੇ ਲੋਕ ਪ੍ਰਸਿੱਧ ਕਬੀਰਾ। ਜਾ ਕੇ ਈਦ ਬਕਰੀਦ ਕੁੱਲ ਵੱਧ ਕਰੇ, ਮਾਨੀਏ ਸੇਖ ਸ਼ਹੀਦ ਪੀਰਾ, ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤੇਹੂਰੇ ਲੋਕ ਪ੍ਰਸਿੱਧ ਕਬੀਰਾ। ਮਲਾਰ ਰਵਿਦਾਸ ਜੀ ਕਹਿਣ ਲੱਗੇ, ਕਬੀਰ ਪ੍ਰਸਿੱਧ ਹੈ, ਕਬੀਰ ਰੌਸ਼ਨ ਹੈ, आसमानी सूर चढ़िया होवे ते लुकदा। पंजाब दे पुराने बुजुर्ग क्या करते सन, भाई किसे दे घर पुत जमया होवे ते सूर चढ़िया होवे कोई लुकदा है, किसे दे पास धन आवे दौलत आवे तां छुपाया छुप दीए। भगत कबीर दी रोशन ने सूरज वांग राती भी चमकते ने चंद वांग दिने उन्हां दा प्रताप जगमगांदा है सूरज वांग। साहिबे कमाल ने फरमाया लो देखो बादशाहां दी वड्याई, देखो बादशाहां दा हुक्म हासिल कि अज उसनूं कोई नहीं जानदा। जिहड़ा सुल्तान सी जिसने भगत कबीर जी दे हथां नूं हथ घड़ियां लगा दित्तियां, पैरां विच बेड़ियां पा दित्तियां, गल विच संगल पा के नदी विच सुटवा दित्ता, अज उस सुल्तान नूं कोई नहीं जान। जिस मतलब खुद कबीर जी ने फरमाया सी गंगा की लहर मेरी टुटी जंजीर, मृगशाला पर बैठे कबीर पैरों कबीर। अज उहदा कोई नाम नहीं जानता, कोई नाम नहीं पहचानता, पर कबीर प्रसिद्ध है। ये दाता वाहिगुरु जी जिसनों वो वड्याई दे देवे, दाती साहिब संदिया क्या चले तिस नाल, तिसते नाल फला की जोर चल सकता है, असी रोक सकते हैं। आसमान तो असी सारा मीह तो नहीं रोक सकते, पर कोशिश करिए एक छाता लैके घट तो घट साड़ी छतड़ी ते तेना ना मीह पवे। नहीं रोक सकांगे, क्या मीह की रोकना, एक बूंद नहीं रोकी जा सकती। जिस वेले बर्फ डिगदी है स्नोफाल हुंदा है असी रोक सकते हैं एक टुकड़ा, नहीं रोक सकते। सूरज की किरण असी रोक सकते हैं, नहीं। फिर वाहिगुरु दियां दातां नूं कोई किवें रोक सकदा है। इसलिए सतगुरु जी ने समझाया सी जदों वाहिगुरु किसे नूं बख्शिश करे तुसी प्रसन्न होवो ते अरदास करो, हे सच्चिया साहिबा तू इहनूं गुण बख्शे ने, दातां बख्शियां ने, होर इहनूं बख्शिश कर, पर साडे ते वी तेरी मेहरामत हो जावे। प्यार रखो ते इसदे नाल की जोर चल सकदा है, नहीं जोर चल सकता।
एक जागर दे लाल हल,
हजूर ने फरमाया शेख एक जागदे लोग जिवें फकीर जागदे सन तुसी जागदे सो, एक जागदे जेड़े ने मालकियां दियां दातां नहीं लै सकदे। हां जी
एक लाल सुतों दी उठा,
वो अकाल पुरख वाहिगुरु सुत्या होया नूं उठाल के दे देंदा है पी लै लो भाई, लै लो ये दातां लै लो। क्योंकि हजूर ने नाल इशारा किया देख लो सारा करमंडल दुध का भरिया होया, तुहानू ते गलासी गलासी दुध दी मिले, तुहानू एक एक रुपया एक एक मोहर मिली, आ देखो मोहरां भी किन्नियां और दुध भी तुहाडे नालों ज्यादा ते मोहरां भी तुहाडे नालों ज्यादा। पंत रतन संत ज्ञानी गुरबचन सिंह जी खालसा पिंडरां वाले वड्डे महापुरख इथे मिसाल दिया करदे सन कि गुरु की संगत गुरुद्वारे आ जावे, रात नूं जागदियां गुरपुरबां दे मौकियां ते सारे तां पूरे नहीं जागदे, हौली हौली कोई बैठिया चौका ला लैंदा, कोई कोई हौली जी सिर नीचे कर लैंदा, आलस आ जांदी है। पर जिस वेले कड़ा प्रसाद वर्तन लगता है सतगुरु की दात हुंदी है, वरतान वाला वरतावा आवाज दे के कहंदा है प्यारिया बोल श्री वाहिगुरु, कड़ा प्रसाद लै प्याला खो। संगत विच आया किते आलस भी आ जावे किते नींद भी आ जावे ते सतगुरु अपने वरतावियां द्वारा जगा के दातां दे देंदा है। गुरु की शरण में आओ जे सुते होवांगे ओ जगा के नाम की दात भी इवें बख्शिश कर देवेगा। प्याला खो श्री वाह, एक जागन दे नाल ना लहन, एक जेड़े जागदे ने पढ़े लिखे अपने आप नूं वड्डियां वड्डियां डिग्रियां वाले समझदे ने, वड्डे वड्डे अपने आप नूं आत्म वेता शास्त्र वेता शास्त्रां दे विद्वान समझदे ने, ਉਹ ਅਹੰਕਾਰ ਕਰਕੇ ਹਉਮੈ ਕਰਕੇ ਵਾਹਿਗੁਰੂ ਦੀਆਂ ਦਾਤਾਂ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਪੱਥਰਾਂ ਤੇ ਮੀਂਹ ਜ਼ਿਆਦਾ ਪੈਂਦਾ, ਪਹਾੜਾਂ ਤੇ ਬਰਸਾਤ ਜ਼ਿਆਦਾ ਹੁੰਦੀ, ਪਰ ਰਹਿ ਜਾਂਦੇ ਨੇ ਖਾਲੀ। ਅਹੰਕਾਰ ਇੱਕ ਐਸੀ ਕਮਜ਼ੋਰੀ ਹੈ, ਹਉਮੈ ਇੱਕ ਐਸੀ ਕਮਜ਼ੋਰੀ ਹੈ, ਵਾਹਿਗੁਰੂ ਦੀਆਂ ਦਾਤਾਂ ਉੱਥੇ ਆਉਣ ਵੀ ਪ੍ਰਾਪਤ ਹੋਣ ਪਰ ਸੰਭਾਲੀਆਂ ਨਹੀਂ ਜਾਂਦੀਆਂ, ਪਿਆਲਾ ਖੋਲਦਾ ਦਾਤਾਂ ਸੰਭਾਲੀਆਂ ਨਹੀਂ ਜਾਂਦੀਆਂ। ਇੱਕ ਜਿਹੜੇ ਆਪਣੇ ਆਪ ਨੂੰ ਗਿਆਨ ਅਵਸਥਾ ਵਿੱਚ ਜਾਗਣ ਵਾਲੇ ਸਮਝਦੇ ਨੇ ਵੀ ਅਸੀਂ ਗਿਆਨੀ ਹਾਂ, ਅਸੀਂ ਵਿਦਵਾਨ ਹਾਂ, ਉਹਦੀਆਂ ਦਾਤਾਂ ਨਹੀਂ ਪ੍ਰਾਪਤ ਕਰ ਸਕਦੇ। ਬਹੁਤ ਥੋੜ੍ਹੇ ਵਿਦਵਾਨ ਸਨ ਜੋ ਗੁਰੂ ਪਰਮੇਸ਼ਵਰ ਗੁਰੂ ਨਾਨਕ ਜੀ ਦੇਵ ਜੀ ਤੋਂ ਲਾਹਾ ਪ੍ਰਾਪਤ ਕਰ ਸਕੇ। ਕਿਤਨੇ ਲੋਕ ਆਉਂਦੇ ਸਨ ਆਪਣੀ ਵਿਦਵਤਾ ਦਾ ਪ੍ਰਗਟਾਓ ਕਰਨ ਵਾਸਤੇ, ਭਾਵੇਂ ਉਹ ਪਹਾੜ ਨੂੰ ਟੱਕਰ ਮਾਰ ਕੇ ਵਾਪਸ ਮੁੜ ਜਾਂਦੇ ਸਨ, ਆਪਣਾ ਮੱਥਾ ਤੁੜਵਾ ਕੇ ਵਾਪਸ ਮੁੜਦੇ ਸਨ, ਪਰ ਸਾਰਿਆਂ ਨੂੰ ਇਹ ਦਾਤਾਂ ਨਾ ਪ੍ਰਾਪਤ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਭਾਈ ਲਾਲੋ ਜੀ ਦਾ ਪ੍ਰਸੰਗ ਲਿਖ ਕੇ ਅਖੀਰ ਤੇ ਲਿਖਿਆ ਹੈ ਕਿ ਦੇਖੋ, ਗੁਰੂ ਪਰਮੇਸ਼ਵਰ ਤਾਂ ਚੱਲ ਕੇ ਆਏ ਸਨ ਮਲਕ ਭਾਗੋ ਨੂੰ ਬਖਸ਼ਿਸ਼ ਕਰਨ ਲਈ, ਕਿੱਥੇ ਸੁਲਤਾਨਪੁਰ ਖੰਡਿਆਲੀ ਤੇ ਕਿੱਥੇ ਸੁਲਤਾਨਪੁਰ। ਮਹਾਂਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਲਾਲੋ ਦੇ ਬਹਾਨੇ ਬਖਸ਼ਿਆ ਕਰਨ ਆਏ ਸਨ। ਲਾਲੋ ਤਾਂ ਬਖਸ਼ਿਆ ਹੋਇਆ ਸੀ, ਉਹਨੂੰ ਤਾਂ ਬਖਸ਼ਿਆ ਪਹਿਲਾਂ ਹੀ ਪ੍ਰਾਪਤ ਹੋਈਆਂ ਸਨ, ਉਹਨੂੰ ਤੇ ਸਿਰਫ ਆਪਣੇ ਨਾਲ ਹੀ ਜੋੜਨਾ ਸੀ, ਉਹ ਤੇ ਪਹਿਲਾਂ ਹੀ ਪੂਰਾ ਭਾਂਡਾ ਹੋ ਚੁੱਕਾ ਸੀ। ਪਹਿਲਾਂ ਉਹਦੇ ਭੰਡਾਰੇ ਸੇਵਾ ਸਿਮਰਨ ਤੇ ਗਿਆਨ ਦੇ ਨਾਲ ਭਰਪੂਰ ਕਰ ਦਿੱਤੇ ਸਨ, ਪਰ ਬਖਸ਼ਿਸ਼ ਕਰਨ ਆਏ ਸਨ ਜਿਹੜਾ ਖਾਲੀ ਸੀ, ਕਿਉਂਕਿ ਆਪ ਨੂੰ ਪਤਾ ਸੀ ਜਿਹੜਾ ਭਰਪੂਰ ਹੈ ਉਹ ਤਾਂ ਪਹਿਲਾਂ ਹੀ ਭਰਪੂਰ ਹੋ ਗਿਆ, ਪਰ ਜਿਹੜਾ ਖਾਲੀ ਏ ਉਹਨੂੰ ਦੇਣਾ ਜ਼ਰੂਰੀ ਏ। ਮਲਕ ਭਾਗੋ ਖਾਲੀ ਸੀ, ਦੇਣ ਵਾਸਤੇ ਆਏ ਸਨ, ਬਹਾਨਾ ਸੀ ਭਾਈ ਲਾਲੋ ਦਾ। ਪਰ ਕਹਿੰਦੇ ਨੇ ਕਿਤਨਾ ਬਦਨਸੀਬ ਸੀ, ਕਿਤਨਾ ਭਾਗਹੀਨ ਸੀ ਮਲਕ ਭਾਗੋ, ਜਿਹੜਾ ਗੁਰੂ ਬਖਸ਼ਿਆ ਕਰ ਰਿਹਾ ਹੋਵੇ ਤੇ ਝੋਲੀ ਅੱਡ ਕੇ ਬਖਸ਼ਿਸ਼ ਪਵਾ ਨਾ ਸਕਿਆ ਹੋਵੇ। ਪਿਆਰ ਨਾ ਇੱਕ ਜਾਗਣ ਦੇ ਨਾ ਲਹਨ, ਇੱਕ ਜਾਗਣ ਵਾਲੇ ਆਪਣੇ ਆਪ ਨੂੰ ਵਿਚਾਰਕ ਗਿਆਨਵਾਨ ਸਮਝਣ ਵਾਲੇ ਵਾਹਿਗੁਰੂ ਦੀਆਂ ਦਾਤਾਂ ਨਹੀਂ ਲੈ ਸਕਦੇ, ਨਹੀਂ ਪ੍ਰਾਪਤ ਕਰਦੇ। ਇੱਕ ਨਾ ਸੁੱਤਿਆ ਦੇ ਉਠਾਲ, ਇੱਕ ਨਾ ਸੁੱਤਿਆਂ ਹੋਇਆਂ ਨੂੰ ਜੋ ਅਨਪੜ੍ਹ ਹੋਣ, ਲਾਲੋ ਵਰਗੇ ਸਿੱਧੇ ਸਾਦੇ ਜਿਹੜੇ ਬਹੁਤੇ ਵਿਦਵਾਨ ਨਾ ਹੋਣ, ਬਾਬਾ ਬੁੱਢਾ ਜੀ ਵਾਂਗ ਕਿਹੜੇ ਸਕੂਲ ਗਏ ਸਨ ਉਹ, ਬਾਬਾ ਬੁੱਢਾ ਜੀ ਕਿਹੜੀ ਪਾਠਸ਼ਾਲਾ ਵਿੱਚ ਪੜ੍ਹੇ ਸਨ, ਕਿਸੇ ਨੇ ਬਾਬਾ ਬੁੱਢਾ ਜੀ ਨੂੰ ਪੜ੍ਹਾਇਆ? ਪਰ ਧੰਨ ਬਾਬਾ ਬੁੱਢਾ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹਾਉਂਦੇ ਰਹੇ ਬਾਬਾ ਬੁੱਢਾ ਜੀ। ਬੜੇ ਰਿਸ਼ਤੇ ਸਨ, ਬੜੇ ਸੰਬੰਧ ਸਨ, ਕਿਉਂਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਬਚਨ ਨਾਲ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਨਾਲ ਸੰਸਾਰ ਤੇ ਲਿਆਂਦਾ, ਫਿਰ ਗੋਲ ਖਿਡਾਇਆ, ਫਿਰ ਪੜ੍ਹਾਉਂਦੇ ਰਹੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਵੀ ਗੋਦ ਖਿਡਾਇਆ, ਨਾਲੇ ਗੁਰਮੁਖੀ ਵਿਦਿਆ ਪੜ੍ਹਾਉਂਦੇ ਰਹੇ। ਮਗਰ ਆਪ ਉਹ ਕਿਸੇ ਪਾਸੋਂ ਪੜ੍ਹੇ ਹੋਣ ਐਸਾ ਕੁਛ ਨਹੀਂ ਮਿਲਦਾ, ਪਰ ਕਿਉਂ? ਬਾਬੇ ਬੁੱਢੇ ਨੇ ਉਹਦੀ ਬਖਸ਼ਿਸ਼ ਪ੍ਰਾਪਤ ਕੀਤੀ ਏ ਜਿਸ ਨੇ ਕਿਸੇ ਪਾਸੋਂ ਵਿਦਿਆ ਪ੍ਰਾਪਤ ਨਹੀਂ ਕੀਤੀ। ਜਦੋਂ ਪਾਂ ਦੇ ਪਾਸ ਜਾਂ ਮੌਲਵੀ ਦੇ ਪਾਸ ਜਾਂ ਬ੍ਰਿਜ ਪੰਡਿਤ ਪਾਸ ਪੜ੍ਹਨ ਵਾਸਤੇ ਗਏ, ਉਲਟਾ ਉਹਨਾਂ ਨੂੰ ਪੜ੍ਹਾ ਕੇ ਆਏ। ਪਿਆਲਾ ਖੋਲ ਸ੍ਰੀ ਮਹਾਂਕਵੀ ਜੀ ਨੇ ਤਾਂਹੀਓਂ ਲਿਖਿਆ ਸੀ ਬਿਨਾਂ ਪੜ੍ਹਾਏ ਪੜ੍ਹ ਰਹੇ ਸਭਨ ਪੜ੍ਹਾਵਨ ਹਾਰ। ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਂਕਵੀ ਸੰਤੋਖ ਸਿੰਘ ਜੀ ਬਾਬਾ ਬੁੱਢਾ ਉਹਦਾ ਰੂਪ ਹੋ ਗਏ ਸਨ, ਇਸ ਲਈ ਬਾਬਾ ਬੁੱਢਾ ਹੁਣ ਕਿਸੇ ਪਾਸੋਂ ਕੀ ਪੜ੍ਹੇ ਤੇ ਕੌਣ ਬਾਬੇ ਬੁੱਢੇ ਨੂੰ ਪੜ੍ਹਾਵੇ, ਕੌਣ ਬਾਬੇ ਬੁੱਢੇ ਨੂੰ ਸਮਝਾਵੇ? ਤਾਂ ਬੇਨਤੀ ਕੀਤੀ ਜਾ ਰਹੀ ਸੀ ਇਹ ਬਖਸ਼ਿਆ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ, ਮਲਕ ਭਾਗੋ ਨਹੀਂ ਪ੍ਰਾਪਤ ਕਰ ਸਕਿਆ, ਤੇ ਇੱਕ ਨਾ ਸੁੱਤਿਆਂ ਹੋਇਆਂ ਨੂੰ ਜਿਹੜੇ ਆਰਾਮ ਕਰ ਰਹੇ ਹੋਣ, ਜਿਨ੍ਹਾਂ ਨੂੰ ਨੀਂਦ ਆਈ ਹੋਵੇ। ਹਾਂ, ਜਿਹੜੇ ਅਗਿਆਨਤਾ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਹੋਣ, ਉਹਨਾਂ ਇਕਨਾਂ ਨੂੰ ਉਹਨਾਂ ਇਕਨਾਂ ਜਾਂ ਇਕਨਾਂ ਲੋਕਾਂ ਨੂੰ ਉਠਾਲ ਕੇ ਨਾਮ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਉਹ ਬਖਸ਼ਿਸ਼ ਕਰ ਦਿੰਦਾ ਹੈ। ਸ਼ੇਖ ਉਹਨੂੰ ਰੋਕਿਆ ਨਹੀਂ ਜਾ ਸਕਦਾ, ਇਹ ਉਹਦੀ ਆਪਣੀ ਮੌਜ ਹੈ ਜੀ।
ਮਹਲਾ ਪਹਿਲਾ,
ਹਾਂ ਫਿਰ ਦੂਸਰਾ ਸਲੋਕ ਉਚਾਰਨ ਕਰ ਰਹੇ ਹਨ।
ਸਿਦਕ ਸਵੇਰੇ ਸਾਧਕਾ,
ਹਜ਼ੂਰ ਕਹਿੰਦੇ ਫਰਮਾਇਆ ਸ਼ੇਖ ਘਰ ਛੱਡਿਆ, ਪਰਿਵਾਰ ਛੱਡਿਆ, ਸੁਖ ਛੱਡਿਆ, ਆਰਾਮ ਛੱਡਿਆ, ਤੇ ਫਿਰ ਘਰਾਂ ਵਿੱਚ ਤਾਂ ਭਰਾਵਾਂ ਦਾ ਝਗੜਾ ਹੁੰਦਾ ਹੈ, ਮਕਾਨ ਵੰਡਣ ਤੋਂ, ਫੈਕਟਰੀਆਂ ਵੰਡਣ ਤੋਂ, ਦੁਕਾਨ ਵੰਡਣ ਤੋਂ, ਪਰ ਬੀਬੀਆਂ ਨੂੰਹਾਂ ਰਾਣੀਆਂ ਦਾ ਝਗੜਾ ਹੁੰਦਾ ਰਸੋਈ ਵੰਡਣ ਤੋਂ। ਪਿਆਲਾ ਖੋਲ ਲੈ, ਮੈਂ ਹੁਣ ਇੰਨੇ ਸਾਲ ਕੀਤਾ ਕੰਮ, ਹੁਣ ਇਹ ਤੁਹਾਡੀ ਸੇਵਾ ਕਰੇ, ਮੈਂ ਤੇ ਵੱਖ ਹੋਣਾ। ਪਿਆਲਾ ਖੋਲ ਹੈ, ਮੈਂ ਬਥੇਰੇ ਸਾਲ, ਮੈਂ ਤੇ ਉਡੀਕਦੀ ਸਾਂ ਕਿ ਛੋਟੀ ਬਹੂ ਆਵੇ ਤੇ ਤੁਹਾਨੂੰ ਪਤਾ ਲੱਗੇ ਚੰਗੀ ਕੌਣ ਹੈ, ਮੈਂ ਤਾਂ ਹੁਣ ਵੱਖ ਹੋਣਾ, ਬੇਨਤੀ ਕਰ ਰਹੇ ਸਾਂ। ਪਰ ਇਸ ਮੁਲਕ ਵਿੱਚ ਵੀ ਦੇਖਣ ਦਾ ਮੌਕਾ ਮਿਲਿਆ, ਤਿੰਨ ਤਿੰਨ ਨੂੰਹਾਂ ਇੱਕ ਇੱਕ ਚੁੱਲ੍ਹੇ ਤੇ, ਇੱਕ ਇੱਕ ਰਸੋਈ ਵਿੱਚ ਤਿੰਨ ਤਿੰਨ ਨੂੰਹਾਂ, ਔਰ ਗਾਂ ਬੱਚੇ ਉਹਨਾਂ ਦੇ ਵਿਆਹਣ ਵਾਲੇ। ਪਿਆਲਾ ਖੋਲ ਸ੍ਰੀ ਵਾਹ, ਇਹ ਦੇਖਣ ਦਾ ਮੌਕਾ ਮਿਲਿਆ। ਪਿਆਲਾ ਖੋਲ ਸ੍ਰੀ ਵਾਹ, ਬੇਨਤੀ ਕਰ ਰਿਹਾ ਸਾਂ ਤੁਹਾਡੇ ਬੰਬੇ ਤੋਂ ਹੀ, ਅੰਗੂਰਾ ਸਾਹਿਬ ਦੀ ਬੱਚੀ ਇੱਥੇ ਸਲੋ ਵਿਆਹੀ ਹੋਈ ਹੈ, ਦਾਸ ਜਦੋਂ ਬੰਬੇ ਜਾਂਦਾ ਉੱਥੇ ਠਹਿਰਦਾ, ਤਾਂ ਉਹ ਸਾਰਾ ਪ੍ਰੋਪੱਠਾ ਹੀ, ਨਾ ਬੱਚੀਆਂ ਨੌਕਰੀ ਤੇ ਜਾਂਦੀਆਂ ਨਾ ਨੂੰਹਾਂ। ਪੁੱਤਰਾਂ ਦੇ ਰਿਸ਼ਤੇ ਕਰਨ ਵੇਲੇ ਵੀ ਉਹਨਾਂ ਨੇ ਅਰਜ਼ ਕੀਤੀ ਜੀ ਸਾਡੀ ਨੂੰਹ ਰਾਣੀ ਕਿਤੇ ਕੰਮ ਕਰਨ ਨਹੀਂ ਜਾਏਗੀ, ਬੱਚੇ ਕਮਾਣਗੇ ਪ੍ਰਸ਼ਾਦਾ ਮਿਲੇਗਾ। ਬੇਟੀਆਂ ਦੇ ਰਿਸ਼ਤੇ ਕਰਨ ਵੇਲੇ ਵੀ ਉਬਰਾਏ ਜੀ ਨੇ ਅਰਜ਼ ਕਰ ਦਿੱਤੀ ਜੀ ਸਾਡੀ ਬੱਚੀ ਕੋਈ ਕੰਮ ਕਰਨ ਨਹੀਂ ਜਾਏਗੀ, ਦੁਕਾਨ ਤੇ ਹੋਰ ਆਫਿਸ ਵਿੱਚ, ਸਿਰਫ ਘਰ ਸੰਭਾਲੇਗੀ, ਮਨਜ਼ੂਰ ਹੈ ਤਾਂ ਰਿਸ਼ਤਾ ਕਰ ਲਓ। ਪਿਆਲਾ ਖੋਲ ਸ੍ਰੀ ਵਾਹ, ਇੱਕ ਚੁੱਲ੍ਹੇ ਤੇ ਤਿੰਨ ਨੂੰਹਾਂ, ਇੱਕ ਚੁੱਲ੍ਹੇ ਤੇ ਗਾਂ ਬੱਚੇ ਹੁਣ ਉਹਨਾਂ ਦੇ ਵਿਆਹਣ ਵਾਲੇ ਨੇ। ਬੇਨਤੀ ਕਰ ਰਿਹਾ ਸਾਂ ਕਿ ਜਦੋਂ ਭਰਾ ਤਾਂ ਝਗੜਦੇ ਨੇ, ਲੜਦੇ ਨੇ ਆਪਣਾ ਕਾਰੋਬਾਰ ਵੰਡਣ ਲਈ, ਨੂੰਹਾਂ ਸੋਹੀਆਂ ਵੰਡਣ ਲਈ, ਪਰ ਸਾਧੂਆਂ ਫਕੀਰਾਂ ਦਰਵੇਸ਼ਾਂ ਦੀ ਲੜਾਈ ਇੱਕ ਇੱਕ ਚੁੱਲ੍ਹੀ ਦੁੱਧ ਵਾਸਤੇ ਹੁੰਦੀ ਹੈ। ਪਿਆਲਾ ਖੋਲ, ਸਾਧੂਆਂ ਫਕੀਰਾਂ ਦੀ ਦਰਵੇਸ਼ਾਂ ਦੀ ਲੜਾਈ ਇੱਕ ਇੱਕ ਪ੍ਰਸ਼ਾਦੀ ਵਾਸਤੇ, ਇੱਕ ਇੱਕ ਦੁੱਧ ਦੀ ਚੁੱਲ੍ਹੀ ਵਾਸਤੇ, ਇੱਕ ਇੱਕ ਦੁੱਲੀ ਦੁੱਧ ਦੇ ਘੁੱਟ ਵਾਸਤੇ, ਔਰ ਇੱਕ ਇੱਕ ਭੂਰੀ ਵਾਸਤੇ, ਇੱਕ ਇੱਕ ਕੰਬਲੀ ਵਾਸਤੇ। ਪਿਆਲਾ ਖੋਲ ਸ੍ਰੀ ਵਾਹ, ਜਦੋਂ ਲੜਾਈ ਹੋਵੇਗੀ ਇਹਨਾਂ ਚੀਜ਼ਾਂ ਵਾਸਤੇ, ਔਰ ਚਿੱਪੀਆਂ ਚੱਲਣਗੀਆਂ, ਕਾਸੇ ਟੁੱਟਣਗੇ। ਤੋ ਹਜ਼ੂਰ ਨੇ ਸਮਝਾਇਆ ਘਰ ਛੱਡਿਆ, ਸੰਸਾਰ ਛੱਡਿਆ, ਤੇ ਫਿਰ ਦੁੱਧ ਦੀ ਉਡੀਕ ਵਿੱਚ ਹੀ ਜਾਗਦੇ ਰਹੀਏ, ਇੱਕ ਰੁਪਏ ਤੇ ਇੱਕ ਮੋਹਰ ਦੀ ਉਡੀਕ ਵਾਸਤੇ ਜਾਗਦੇ ਰਹੀਏ। ਇਹ ਫਕੀਰੀ ਨਹੀਂ ਹੈ, ਇਹ ਦਰਵੇਸ਼ੀ ਨਹੀਂ ਹੈ, ਇਹ ਸਾਧੂਪਨ ਨਹੀਂ ਹੈ। ਇੱਕ ਇੱਕ ਰੁਪਏ, ਇੱਕ ਇੱਕ ਪੈਸੇ ਵਾਸਤੇ ਵੱਡੇ ਮਹਾਰਾਜ ਬੜੀਆਂ ਸਾਨੂੰ ਸਾਖੀਆਂ ਪੜ੍ਹਾਉਂਦੇ ਔਰ ਸੁਣਾਉਂਦੇ ਸਮਝਾਉਂਦੇ, ਸਮਾਂ ਨਹੀਂ, ਦਿਲ ਤੇ ਚਾਹੁੰਦਾ ਅਰਜ਼ ਕਰੀਏ, ਪਰ ਕਿਉਂਕਿ ਮਰਿਆਦਾ ਹੈ ਕਥਾ ਦੀ ਪੁਰਾਤਨ ਕਿ ਇੱਕ ਸ਼ਬਦ ਘੱਟ ਤੋਂ ਘੱਟ ਜੋ ਆਰੰਭ ਹੋਵੇ ਉਹਨੂੰ ਪੂਰਾ ਅੱਖਰੀ ਅਰਥਾਂ ਨਾਲ ਵੀ ਚਾਰਿਆ ਜਾਵੇ। ਪਿਆਲਾ ਖੋਲ ਸ੍ਰੀ ਵਾਹ, ਤਾਂ ਹਜ਼ੂਰ ਸਮਝਾਉਂਦੇ ਨੇ ਫਿਰ ਕੀ ਕਰਨਾ ਚਾਹੀਦਾ। ਜਿਹੜਾ ਹਵਸ਼ ਵਾਲਾ ਹੈ ਸ਼ੇਖ, ਉਹ ਦਰਵੇਸ਼ ਨਹੀਂ ਹੋ ਸਕਦਾ, ਫਕੀਰ ਨਹੀਂ ਹੋ ਸਕਦਾ। ਕੀ ਚਾਹੀਦਾ, ਕੈਸਾ ਹੋਵੇ ਦਰਵੇਸ਼? ਸਿਦਕ, ਹਾਂਜੀ,
ਸਿਦਕ ਸਵੇਰੇ ਸਾਧਕਾ,
ਵਾਹਿਗੁਰੂ ਦੇ ਸਾਧਕ ਨੇ, ਵਾਹਿਗੁਰੂ ਦੇ ਸਿਦਕ ਵਾਲੇ ਨੇ, ਜਿੰਨਾ ਤਕੀਆ ਰੱਬ ਦਾ ਤਿੰਨਾ ਰਿਜ਼ਕ ਹਮੇਸ਼। ਉਹ ਜਿਹੜੇ ਰੱਬ ਦੇ ਆਸਰੇ ਰਹਿੰਦੇ ਨੇ, ਜਿਹੜੇ ਰੱਬ ਤੇ ਸਿਦਕ ਕਰਨ ਵਾਲੇ ਨੇ, ਰੱਬ ਤੇ ਭਰੋਸਾ ਰੱਖਣ ਵਾਲੇ ਨੇ, ਕਹਿੰਦੇ ਨੇ ਉਹਨਾਂ ਸਾਧਕਾਂ ਵਾਸਤੇ ਸਿਦਕ ਚਾਹੀਦਾ ਹੈ। ਦ੍ਰਿੜ ਭਰੋਸਾ ਹੋਵੇ, ਦ੍ਰਿੜ ਸਿਦਕ ਹੋਵੇ, ਅਡੋਲ ਹੋਵੇ, ਸਿਦਕ ਕਿਤੇ ਡਗਮਗਾ ਨਾ ਜਾਵੇ। ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਭਾਈ ਗੁਰਦਾਸ ਜੀ ਵੀ ਸਿਦਕ ਨਾ ਹਾਰੇ। ਫਿਰ ਕਹਿੰਦੇ ਨੇ ਜੇ ਤੁਸੀਂ ਸਿਦਕ ਡੁਲਾਉਣਾ ਚਾਹੋ ਤੇ ਡਿਗਾ ਦਿਓ, ਮਾਂ ਹੀ ਬੇਟੇ ਨੂੰ ਜ਼ਹਿਰ ਦੇ ਦੇਵੇ, ਪਤਨੀ ਹੀ ਪਤੀ ਨੂੰ ਜ਼ਹਿਰ ਦੇ ਦੇਵੇ, ਉਹਦੀ ਕੌਣ ਹਿਫਾਜ਼ਤ ਕਰ ਸਕਦਾ ਹੈ? कौन रखवाला हो सकता है। बेनती कर रहे सिदक जेड़ा है साधकां साधक लोगां वाहगुरु के सिदक वालियां पास गुण होवे सिदक ते सबूरी होवे संतोख। हाँ जी एक गुण होन फिर दरवेशी सफली है फिर फकीरी परवान है जी।
सबर तो
सबर कुछ भी हो जावे सहनशीलता अजार शक्ति नू जरन वाला जेड़ा सबर है सबर तो सा मलाइका। मलाइका अरबी का शब्द है जो कुरान मजीद विच आया है। शायरे मशरक डॉक्टर मुहम्मद इकबाल ने अपनी छोटी जी रचना वरचना जो भी पची पेच दी भी नहीं होवेगी पर जिसने उसनू महान इकबाल बना दिता शिकवा शिकायत विच क्योंकि शिकायत ते शिकवा खुदा ते कीता है। आप ही सवाल आप ही जवाब दिते ने तब बेनती कर रहे सौ दे विच कहंदे ने था जो मसूदे मलाइक ये वही याद जेड़ा फरिश्तिया तो भी क्योंकि सबर तोसा मलाइका मलाइका देवते मलाइका फरिश्ते असी देवते कह देंदे हां दूसरे लोग मुसलमान फरिश्ते कह देंदे ने। सबर तोसा मलाइका जेड़े फरिश्ते ने देवते ने उना दे पास सबर दा तोसा होवे। आटा घ्यो ते खंड रला के आटा गुनना ओदियां बनानियां प्रसादियां उनू कहंदे सन तोसा। ते जदों मान राज हुंदी सी ना पंजाब विच ते बच्चे ने जदों प्रसादे ते काला पैना जिद करनी भी हुणे मिले अभी मिले ते उन्हें कहना ठहर तैनू देंदी है तोसा प्याला खोल। मगर वो तोसा जिदे जिसनू घ्यो विच ते शक्कर विच खंड बरीक पी के आटा घ्यो विच गुन्या जावे ओदा प्रसादा बनाना देखो आ आ इधर की केक की ओदा मुकाबला करूगा ब्रेडा की करनगियां ओदा मुकाबला कितना पोला होवेगा और खराब कितने दिन नहीं होएगा। सबर तोसा मलाइका जेड़े मलाइक फरिश्ते ने उना विच सबर होना चाहिए भाव सी शेख जिन्हां लोगां विच सबर है जो तू देहे तही एहो त्रिपत है आन ना कत हुतावो देव गंधारी महला पंजवां। वो लोग फरिश्तियां तो महान हैं वो देवतियां तो उपर ने जिन्हां विच सबर जिन्हां दा सिदका डोल होवे और जिन्हां विच सबूरी संतोख आ जावे असल विच वो दरवेश है और वो दरवेश फिर फरिश्तियां तो भी महान है जी। ऐसे जेड़े लोग ने ऐसे जेड़े दरवेश ने वो पूरे खुदा बंद करीमता दीदार दर्शन दीदार पायसा पाते हैं उन्होंने पाया है जिन्ना पास ए गुण ने उन्हों दरवेशा ने खुदा दा दीदार पाया है और वो खुदावंद करीम दा अगां भी दीदार पाते रहेंगे दीदार पाएंगे प्याला खोल। साढ़े पास दिल्ली डेरे ते एक हाथ लिखित बीड़ है उन ता तीन हाथ लिखित बीड़ा हैं पर जिस दा जिक्र करन लगा हां पायसा छेवें पातशाह धन गुरु हरगोबिंद साहब जी दा ज्योति जोत समाउण दा अखी हालात देख के लिखारी लिखता है कि इस तरह गुरु ने गुरु हर गोबिंद साहब जी ने अपना शरीर देगा सो देखेगा गुरु की गत गुरु जाने आगे जो होवेगा सो लखेगा गुरु की गुरु जाने भी मैं आ जो कुछ सामने देखा है वो लिख देता है अगे गुरु की करनगे अगे गुरु की वरतानगे जे कोई होवेगा तो वो ही देखेगा वो भी तकेगा प्यामला खोल। इसे तरह दीदार पूरे पाएसा वो पूरे पार ब्रह्म परमेश्वर दा दीदार वो फकीर प्राप्त पाउंदा है पाएसा अगे नू भी पावेगा अगे नू भी दीदार होवेगा। हां जी
थाला ही खाए
पर इहदे मुकाबले ते खाली दुध वास्ते जां एक एक रुपए ते मोहर वास्ते झगड़ा करन वाले एक कौड़ी दे बदले लड़ाई करन वाले मंगला साहब कथा करके बाहर निकले एक सिंह एक नेत्रहीन जो खलो के मंग रहा सी उन्हें ओदी तली दे उपर आठाने रख दिते ते उन्हें ओदी आवाज पहचान के जोर नाल ओदे पैरां विच सुट दिते ते कहन लगा बड़ा वड्डा दानी बनिया फिरदा है अजकल आठाने दा भी कोई आउंदा है देना है तां 5 रुपए घर तों कर 10 रुपए दा नोट दे ਇਹਨਾਂ ਅਠਿਆਲੀ ਦੇ ਨਾਲ ਕੀ ਮਿਲੇਗਾ? ਤਾਂ ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਇਉਂ ਇਹਨਾਂ ਕੌਡੀਆਂ ਦੇ ਬਦਲੇ ਝਗੜਾ ਕਰਨ ਵਾਲਾ, ਲੜਨ ਵਾਲਾ ਜਿਹੜਾ ਹੈ ਉਹ ਦਰਵੇਸ਼ ਨਹੀਂ, ਠਾਓ ਨਾ ਹੀ ਖਾਏਗਾ। ਜੇ ਕੋ ਖਾਇਕ ਆਖਣ ਪਾਏ ਜਪ ਸਾਹਿਬ। ਖਾਇਕ ਮੂਰਖ, ਖੁਦਾਬੰਦ ਕਰੀਮ ਦੀ ਦਰਗਾਹ ਵਿੱਚ ਮੂਰਖਾਂ ਦਾ ਕੋਈ ਥਾਂ ਨਹੀਂ। ਜੋ ਸੰਸਾਰ ਦੇ ਸੁੱਖਾਂ, ਸੰਸਾਰ ਦੇ ਪਦਾਰਥਾਂ ਲਈ ਝਗੜਾ ਕਰਦੇ ਨੇ ਔਰ ਜਾਗਦੇ ਰਹਿੰਦੇ ਨੇ, ਉਹਨਾਂ ਮੂਰਖਾਂ ਦਾ ਖੁਦਾ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਹੈ ਜੀ।
ਪੌੜੀ ਸਭ ਆਪੇ ਤੁਧ ਪਾਇਕੈ।
ਹਾਂ, ਪੌੜੀ ਇੱਕ ਛੰਦ ਦਾ ਨਾਮ ਹੈ, ਕਿਉਂਕਿ ਇਹ ਵਾਰ ਹੈ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ। ਹੁਣ ਪੌੜੀ ਵਰਣਨ ਕਰਨ ਲੱਗੇ ਹਨ। ਹਾਂਜੀ, ਫਿਰ ਪੜ੍ਹੋ।
ਸਭ ਆਪੇ ਤੁਧ ਪਾਇਕੈ।
ਅਕਾਲ ਪੁਰਖ ਵਾਹਿਗੁਰੂ, ਮੂਰਖ ਵੀ ਤੁਸਾਂ ਪੈਦਾ ਕੀਤੇ ਹਨ, ਸਿਆਣੇ ਵੀ ਤੁਸਾਂ ਪੈਦਾ ਕੀਤੇ ਨੇ। ਇੱਕ ਮਾਂ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਹੈ, ਇੱਕ ਡਾਕਟਰ ਬਣ ਗਿਆ ਵਿਚਾਰਾ, PhD ਕਰਕੇ D.Lit ਕਰ ਲਈਤੀ ਹੈ, ਔਰ ਇੱਕ ਵਿਚਾਰੇ ਨੇ ਪ੍ਰਾਇਮਰੀ ਵੀ ਪਾਸ ਨਹੀਂ ਕੀਤੀ, ਬੇਟੇ ਦੋਨਾਂ ਹੀ ਉਹਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਸਬਰ ਵਾਲਿਆਂ ਨੂੰ, ਸਿਦਕ ਵਾਲਿਆਂ ਨੂੰ, ਫਰਿਸ਼ਤਿਆਂ ਤੋਂ ਮਹਾਨ ਦਰਵੇਸ਼ਾਂ ਨੂੰ ਤੁਸਾਂ ਹੀ ਪੈਦਾ ਕੀਤਾ ਹੈ। ਤੇ ਕੌਡੀ ਕੌਡੀ ਬਦਲੇ, ਪੈਸੇ ਪੈਸੇ ਬਦਲੇ, ਦੁੱਧ ਦੀ ਇੱਕ ਇੱਕ ਘੁੱਟ ਤੇ ਚੁਲੀ ਚੁਲੀ ਦੇ ਬਦਲੇ ਜਿਹੜੇ ਝਗੜਾ ਕਰਨ ਵਾਲੇ ਨੇ, ਟੁਕੜਾ ਟੁਕੜਾ ਘਰਾਂ ਘਰਾਂ ਤੋਂ ਮੰਗਣ ਵਾਲੇ ਨੇ, ਉਹਨਾਂ ਨੂੰ ਵੀ ਤੁਸਾਂ ਹੀ ਪੈਦਾ ਕੀਤਾ ਹੈ, ਉਹ ਵੀ ਤੁਹਾਡੇ ਹੀ ਨੇ। ਹਾਂ, ਸਭ ਆਪੇ ਤੁਧ ਉਪਾਇਕ ਹੈ, ਆਪ ਜੀ ਨੇ, ਤੁਧ ਤੁਸਾਂ, ਆਪ ਜੀ ਨੇ ਸਾਰੀ ਸ੍ਰਿਸ਼ਟੀ ਨੂੰ, ਸਭ ਜੀਵਾਂ ਨੂੰ ਉਤਪੰਨ ਕਰਕੇ
ਆਪ ਕਰ ਲਾਈ,
ਆਪ ਹੀ ਸਭਨਾਂ ਨੂੰ ਕਾਰੇ ਕੰਮ ਲਾ ਦਿੱਤਾ, ਸਾਰਿਆਂ ਨੂੰ ਵੱਖਰੇ ਵੱਖਰੇ ਕੰਮੀ ਲਗਾ ਦਿੱਤਾ, ਸਭਨਾਂ ਦੇ ਵੱਖ ਵੱਖ ਕਰਮ ਹਨ, ਸਾਰੇ ਵੱਖ ਵੱਖ ਕੰਮ ਕਰਦੇ ਹਨ ਜੀ।
ਤੂੰ ਆਪੇ ਵੇਖ ਵਿਦਸਦਾ।
ਅਕਾਲ ਪੁਰਖ ਵਾਹਿਗੁਰੂ, ਤੂੰ ਆਪੇ ਹੀ ਆਪਣੀ ਰਚਨਾ ਨੂੰ ਵੇਖ ਵੇਖ ਕਰਕੇ ਵਿਦਸਤਾ ਹੱਸ ਰਿਹਾ। ਵਿਦਸਤਾ ਦਾ ਅਰਥ ਹੈ ਖਿਲ ਜਾਣਾ, ਔਰ ਖਿਲਣ ਦਾ ਮਤਲਬ ਹੈ ਹੱਸਣਾ। ਫੁੱਲ ਵੀ ਹੱਸਦੇ ਨੇ, ਅੱਕ ਵੀ ਕਦੇ ਕਦੇ ਹੱਸਦਾ ਜਦੋਂ ਬਹੁਤੀ ਔੜ ਹੋਵੇ, ਸਰੀਰ ਵੀ ਹੱਸਦਾ, ਗੇਸੂ ਦਾ ਬੂਟਾ ਔਰ ਸਿੰਬਲ ਵੀ ਕਦੇ ਕਦੇ ਹੱਸਦਾ, ਭਾਵੇਂ ਉਹਨੂੰ ਵਿਚਾਰੇ ਨੂੰ ਹਾਸਾ ਤੇ ਘੱਟ ਹੀ ਆਉਂਦਾ। ਕਈ ਲੋਕ ਜਿਹੜੇ ਨੇ ਖਤਰਨਾਕ ਆਦਮੀ, ਨਾ ਜਲਦੀ ਹੱਸੇਗਾ ਨਾ ਜਲਦੀ ਰੋਵੇਗਾ। ਜਿਹੜਾ ਅੰਦਰ ਆਦਮੀ ਅੰਦਰੋਂ ਪੋਲਾ ਹੋਵੇਗਾ, ਉਹਨੇ ਮਿੰਟ ਵਿੱਚ ਹੱਸ ਪੈਣਾ, ਮਿੰਟ ਵਿੱਚ ਰੋ ਪੈਣਾ। ਐਸੇ ਲੋਕਾਂ ਨੂੰ ਭਾਵਕ ਵੀ ਆਖਿਆ ਜਾਂਦਾ ਹੈ। ਹਾਂ, ਵਿਗਸਣ ਦਾ ਮਤਲਬ ਖਿਲ ਜਾਣਾ, ਹੱਸਣਾ, ਪ੍ਰਸੰਨ ਹੋਣਾ। ਤੂੰ ਆਪੇ ਵੇਖ ਵਿਗਸਦਾ, ਤੂੰ ਆਪੇ ਆਪਣੀ ਰਚਨਾ ਨੂੰ ਵੇਖ ਵੇਖ ਕੇ ਹੇ ਵਾਹਿਗੁਰੂ ਵਿਗਸਦਾ ਹੈ, ਪ੍ਰਸੰਨ ਹੁੰਦਾ ਹੈ, ਖਿਲ ਉੱਠਦਾ ਹੈ, ਮੁਸਕਰਾਉਂਦਾ ਹੈ ਜੀ। ਜਿਵੇਂ ਕੋਈ ਚਿੱਤਰਕਾਰ ਸੁੰਦਰ ਚਿੱਤਰ ਬਣਾ ਦੇਵੇ ਤੇ ਉਹ ਖੁਸ਼ ਹੁੰਦਾ, ਜਿਵੇਂ ਕੋਈ ਨਕਸ਼ਾ ਬਣਾਉਣ ਵਾਲਾ ਕੋਈ ਅੱਛਾ ਨਕਸ਼ਾ ਬਣਾ ਦੇਵੇ ਤੇ ਦੇਖ ਕੇ ਹੱਸਦਾ, ਤੁਸੀਂ ਆਪਣੀ ਸੰਸਾਰ ਦੀ ਰਚਨਾ ਨੂੰ, ਆਪਣੀ ਵਡਿਆਈ ਨੂੰ ਆਪ ਦੇਖ ਦੇਖ ਕੇ ਹੱਸਦਾ ਹੈ, ਮੁਸਕਰਾਉਂਦਾ ਹੈ ਜੀ।
ਹਰ ਤੁਧੋਂ ਬਾਹਰ ਕੁਛ ਨਾ
ਹੋਈ। ਅਕਾਲ ਪੁਰਖ ਵਾਹਿਗੁਰੂ ਤੁਧੋਂ, ਹੇ ਹਰੀ, ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਾਹਰ, ਤੇਰੇ ਤੋਂ ਆਕੀ ਹੋ ਕੇ, ਤੇਰੇ ਹੁਕਮ ਤੋਂ ਬਾਹਰ ਤਾਂ ਕੁਛ ਵੀ ਨਹੀਂ ਹੋ ਰਿਹਾ। ਜੋ ਕੁਝ ਹੋ ਰਿਹਾ ਉਹ ਸਭ ਕੁਝ ਤੇਰੇ ਹੁਕਮ ਵਿੱਚ ਹੋ ਰਿਹਾ ਹੈ।
ਉਹ ਸੱਚਾ ਸਾਈ,
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੱਚਾ ਸਾਈ ਮਾਲਕ ਹੈ, ਤੂੰ ਸੱਚਾ ਮਾਲਕ ਹੈ, ਸਭਨਾਂ ਦਾ ਮਾਲਕ, ਝੂਠਾ ਮਾਲਕ ਨਹੀਂ ਜੋ ਮਿੰਟ ਮਿੰਟ ਲਈ ਝੂਠ ਬੋਲਣਾ ਸ਼ੁਰੂ ਕਰ ਦੇਵੇ। ਤੂੰ ਸੱਚਾ ਮਾਲਕ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਓ, ਜੀਵਨ ਕਾ ਦਾਤਾ ਕਰਮ ਬਿਤਾਤਾ, ਦੁੱਖ ਵਿਸਾਰਨਹਾਰ ਜੀਓ, ਦੁੱਖ ਵਿਸਾਰਨਹਾਰ ਸਵਾਮੀ ਕੀ ਹੰਸ ਸੇ ਹੰਸਾ, ਬਗ ਸੇ ਬੱਗਾ, ਘੱਟ ਘੱਟ ਕਰੇ ਵਿਚਾਰ ਜੀਓ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਆਸਾ ਛੰਤ ਮਹੱਲਾ ਪਹਿਲਾ, ਤੂੰ ਸੱਚਾ ਸਾਈ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੱਚਾ ਮਾਲਕ ਹੈ ਔਰ ਹਮੇਸ਼ਾ ਹੀ ਸੱਚਾ ਹੈ।
ਹਾਂ, ਤੂੰ ਆਪੇ ਆਪ ਵਰਤਦਾ,
ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਇਲਾਵਾ ਹੋਰ ਕੋਈ ਦੂਸਰਾ ਨਹੀਂ, ਤੂੰ ਆਪੇ ਆਪ ਹੀ ਵਰਤ ਰਿਹਾ, ਸਭਨਾਂ ਵਿੱਚ ਵਰਤ ਰਿਹਾ, ਸਭਨਾਂ ਨੂੰ ਵਰਤਾ ਵੀ ਰਿਹਾ, ਸਭਨਾ ਵਿੱਚ ਆਪ ਵਰਤ ਵੀ ਰਿਹਾ ਹੈ। ਟਿੰਡਾਂ ਦੇ ਪਾਣੀ ਵਿੱਚ, ਟਿੰਡਾਂ ਦਾ ਪਾਣੀ ਵੀ ਤੂੰ ਹੈ, ਦਰਿਆਵਾਂ ਦਾ ਪਾਣੀ ਵੀ ਤੂੰ ਹੈ, ਸਾਗਰਾਂ ਦੀਆਂ ਲਹਿਰਾਂ, ਸਾਗਰਾਂ ਦੇ ਦੀਆਂ ਤੁਗਿਆਨੀਆਂ ਤੂਫਾਨ ਤੂੰ ਆਪ ਹੈ। ਤੇਰੇ ਤੋਂ ਇਲਾਵਾ ਹੋਰ ਕੋਈ ਦੂਸਰਾ ਤਾਂ ਹੈ ਨਹੀਂ। ਜਿਵੇਂ ਟਿੰਡ ਦੇ ਪਾਣੀ ਵਿੱਚ ਨੂੰ ਅਸੀਂ ਕਹਿਣ ਲਈ ਟਿੰਡ ਦਾ ਪਾਣੀ ਕਹਿ ਸਕਾਂਗੇ ਹੈ ਪਾਣੀ, ਦਰਿਆ ਦਾ ਪਾਣੀ ਹੈ ਪਾਣੀ, ਸਾਗਰ ਦੀਆਂ ਲਹਿਰਾਂ ਪਾਣੀ ਹੈ ਤਾਂ ਪਾਣੀ ਪਾਣੀ, ਪਰ ਕਹਾਂਗੇ ਸਾਗਰ ਦਰਿਆ ਅਤੇ ਫਿਰ ਟਿੰਡਾਂ ਦਾ ਪਾਣੀ। ਹੇ ਅਕਾਲ ਪੁਰਖ ਵਾਹਿਗੁਰੂ, ਇਸ ਤਰ੍ਹਾਂ ਤੂੰ ਆਪੇ ਆਪ ਵਰਤਦਾ, ਤੂੰ ਆਪੇ ਆਪ ਵਰਤ ਰਿਹਾ ਹੈ, ਮਗਰ ਸਾਰਿਆਂ ਜੀਵਾਂ ਵਿੱਚ ਵਰਤ ਰਿਹਾ ਹੈ। ਕੋਈ ਕਿਸੇ ਰੂਪ ਵਿੱਚ ਤੈਨੂੰ ਸਮਝਦਾ ਹੈ, ਕੋਈ ਕਿਸੇ ਰੂਪ ਵਿੱਚ ਤੈਨੂੰ ਬਿਆਨ ਕਰਦਾ ਹੈ, ਪਰ ਤੂੰ ਵਰਤ ਰਿਹਾ ਹੈ, ਆਪੇ ਆਪ ਸਭਨਾ ਵਿੱਚ ਵਰਤ ਰਿਹਾ ਹੈ ਜੀ। ਸਾਰਿਆਂ ਹੀ ਥਾਵਾਂ ਵਿੱਚ ਤੂੰ ਆਪੇ ਆਪ ਵਰਤਦਾ ਹੈ। ਸੋਢੀ ਸੁਲਤਾਨ ਜੀ ਨੇ ਇਸ ਪਹਿਲੂ ਨੂੰ ਬਹੁਤ ਬਿਆਨ ਕੀਤਾ ਹੈ। ਸੋਠ ਰਾਗ ਦੇ ਤਕਰੀਬਨ ਜਿੰਨੇ ਸ਼ਬਦ ਗੁਰੂ ਰਾਮਦਾਸ ਜੀ ਨੇ ਪਹਿਲਾਂ ਉਚਾਰਨ ਕੀਤੇ ਨੇ ਚੌਪ ਦੇ, ਉਹਨਾਂ ਵਿੱਚ ਵੀ ਆਪੇ ਆਪ ਵਰਤ ਦਾ ਸ਼ਬਦ ਦੁਆਰਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੁਖਾਤਬ ਕੀਤਾ ਗਿਆ ਹੈ। ਹੇ ਵਾਹਿਗੁਰੂ, ਤੂੰ ਸਾਰਿਆਂ ਹੀ ਥਾਵਾਂ ਵਿੱਚ ਆਪੇ ਆਪ ਵਰਤ ਰਿਹਾ ਹੈ।
ਹਰ ਤਿਸੇ ਤਿਆਹੋ ਸੰਤ ਜਨੋ,
ਹੇ ਸੰਤ ਜਨੋ, ਹੇ ਪਾਰ ਬ੍ਰਹਮ ਪਰਮੇਸ਼ਵਰ ਦੇ ਦਾਸ ਜਨੋ, ਸਾਧੂ ਜਨੋ, ਸੰਤ ਜਨੋ, ਤਿਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਓ, ਇਸੇ ਪਹਿਲੂ ਨੂੰ ਉਹਨਾਂ ਨੇ ਕਾਨੜੇ ਦੀ ਵਾਰ ਵਿੱਚ ਵੀ ਵਰਣਨ ਕੀਤਾ ਹੈ। ਸਭ ਧਿਆਵ ਹੋ ਪੜ੍ਹਨਾ ਸਾਰਿਆਂ ਨੇ, ਔਰ ਆਵਾਜ਼ ਦੇ ਨਾਲ ਪੜ੍ਹਨਾ। ਵੱਡੇ ਮਹਾਂਪੁਰਸ਼ਾਂ ਦੇ ਸਪੁੱਤਰ ਭਾਈ ਭਗਵਾਨ ਸਿੰਘ ਜੀ, ਰਾਗੀ ਸ਼ੇਰ ਸਿੰਘ ਜੀ, ਕੋਕਰੀ ਵਾਲਿਆਂ ਦੀ ਬੰਦਿਸ਼ ਬੜੇ ਵਜਦ ਵਿੱਚ ਆ ਕੇ ਪੜ੍ਹਿਆ ਕਰਦੇ ਸਨ। ਸਭ ਧਿਆਵ ਆਦ ਸਤੇ ਜੁਗਾਦ ਸਤੇ, ਸਭ ਧਿਆਵੋ ਆਦ ਸਤੇ ਜੁਗਾਦ ਸਤੇ,
ਸਭ ਧਿਆਵੋ ਆਦ ਸਤੇ ਜੁਗਾਦ ਸਤੇ, ਸਭ ਧਿਆਵੋ ਆਦ ਸਤੇ ਜੁਗਾਦ ਸਤੇ।
ਵੇ ਗਾਨੜਾ ਕੀ ਗਾਨੜੇ ਕੀ ਵਾਰ ਮਹੱਲਾ ਚੌਥਾ। ਸਭ ਤਿਸੈ ਧਿਆਵੋ ਸੰਤ ਜਨੋ, ਹੇ ਸੰਤ ਜਨੋ, ਹੇ ਸਾਧੂ ਜਨੋ, ਪ੍ਰਭੂ ਦੇ ਦਾਸੋ ਸਾਰੇ ਧਿਆਓ, ਕਿਉਂਕਿ ਸਾਧੂਆਂ ਦਾ ਕਰਮ, ਸਾਧੂਆਂ ਦਾ ਧਰਮ, ਸਾਧੂਆਂ ਦਾ ਆਦਰਸ਼, ਸਾਧੂਆਂ ਦਾ ਮਨੋਰਥ, ਸਾਧੂਆਂ ਦਾ ਨਿਸ਼ਾਨਾ ਤੇ ਸਿਰਫ ਪ੍ਰਭੂ ਨੂੰ ਧਿਆਉਣਾ ਹੈ। ਇਸ ਲਈ ਸਾਰੇ ਹੇ ਪ੍ਰਭੂ ਦੇ ਸੰਤ ਜਨੋ, ਪ੍ਰਭੂ ਦੇ ਦਾਸੋ ਸਾਰੇ ਪ੍ਰਭੂ ਨੂੰ ਧਿਆਓ ਜੀ।
ਜੋ ਲੈ ਛਡਾਈ,
ਜੋ ਲੋਕ ਤੇ ਪਰਲੋਕ ਵਿੱਚ ਅਤੇ ਅੰਤ ਨੂੰ ਮੌਤ ਦੇ ਫਰਿਸ਼ਤਿਆਂ ਜਮਦੂਤਾਂ ਤੋਂ ਛਡਾ ਲਵੇ, ਹੇ ਪਰਮੇਸ਼ਰ ਦੇ ਪਿਆਰਿਓ ਸੰਤ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਓ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ, ਉਹ ਬਖਸ਼ਿਸ਼ ਕਰੇ, ਬੇਰਾਮਤ ਕਰੇ ਤੇ ਤੁਹਾਨੂੰ ਉਹ ਇਲਾਹੀ ਦਾਤਾਂ ਦੀ ਦਾਤ ਬਖਸ਼ਿਸ਼ ਕਰੇ। ਜਿਸ ਨੂੰ ਬੰਦਗੀ ਦੀ ਦਾਤ ਪ੍ਰਾਪਤ ਹੋ ਗਈ, ਉਹਨੂੰ ਸਾਰੀਆਂ ਦੌਲਤਾਂ, ਸਾਰੇ ਸਰਮਾਏ ਨਾਲੋਂ, ਸਭ ਪਦਾਰਥਾਂ ਨਾਲੋਂ ਵੱਡੀ ਦਾਤ ਪ੍ਰਾਪਤ ਹੋ ਗਈ। ਇਸੇ ਹੀ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਫਿਰ ਸ਼ੇਖ ਨੇ ਕਿਹਾ ਸੀ, ਹੁਣ ਦੁੱਧ ਦੀ ਗੱਲ ਨਹੀਂ ਰਹੀ, ਹੁਣ ਤੇ ਰਾਤ ਕਥੂਰੀ ਵੰਡੀ ਹੈ, ਸੁੱਤਿਆ ਮਿਲੈ ਨਾ ਪਾਓ, ਜਿੰਨਾ ਨੈਣ ਨੀ ਦਰਾਵਲੇ ਤਿੰਨਾ ਮਿਲਣ ਖੁਆਓ। ਸਲੋਕ ਸੇਖ ਫਰੀਦ ਕੇ, ਰਾਤ ਨੂੰ ਬੰਦਗੀ ਵੰਡੀ ਜਾਂਦੀ, ਰਾਤ ਨੂੰ ਕਸਤੂਰੀ ਵੰਡੀ ਜਾਂਦੀ ਏ, ਪ੍ਰਭੂ ਦੀ ਬੰਦਗੀ ਹੁਣ ਦੁੱਧ ਦੀ ਗੱਲ ਨਹੀਂ ਰਹੀ, ਹੁਣ ਕਸਤੂਰੀ ਦੀ ਗੱਲ ਕਰਦੇ ਨੇ। ਪਰ ਜਿਨ੍ਹਾਂ ਨੇ ਜਾਗਣਾ ਕੀਤਾ ਹੈ, ਉਹਨਾਂ ਨੂੰ ਕੁਆ ਕੇ ਸੱਦ ਕੇ ਅੱਲਾਹ ਤਾਲਾ ਖੁਦਾਵੰਦ ਕਰੀਮ ਆਪਣੀ ਬੰਦਗੀ ਦੀ ਕਸਤੂਰੀ ਬਖਸ਼ਦਾ ਹੈ, ਉਹ ਮਹਿਕ ਜਾਂਦੇ ਨੇ, ਜਿੱਥੇ ਵੀ ਬਹਿ ਜਾਣ, ਜਿੱਥੇ ਵੀ ਚਲੇ ਜਾਣ, ਉਹ ਸਾਰੇ ਵਾਤਾਵਰਨ ਨੂੰ ਮਹਿਕਾ ਦਿੰਦੇ ਹਨ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ, ਕਿਉਂਕਿ ਹੁਕਮ ਤਾਂ ਹੁਕਮ ਹੁੰਦਾ ਹੈ, ਭਾਵੇਂ ਆਪ ਨੂੰ ਛੱਡ ਕੇ ਜਾਣ ਨੂੰ ਤਾਂ ਦਿਲ ਨਹੀਂ ਕਰਦਾ। ਨਾਲੇ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਕਥਾ ਦਾ ਜੋ ਆਨੰਦ ਦਾ ਵਾਤਾਵਰਨ ਹੁੰਦਾ, ਉਹ ਤਾਂ ਜਿੱਥੇ ਜਿੱਥੇ ਵੀ ਪਹਿਲਾਂ ਵਿਚਾਰ ਕਰੀਏ, ਪਰ ਬਾਅਦ ਵਿੱਚ ਵੀ, ਕਿਉਂਕਿ ਇਸ ਪ੍ਰਬੰਧ ਦੇ ਸੇਵਾਦਾਰਾਂ ਵੱਲੋਂ ਹੁਕਮ ਹੋਇਆ ਸੀ ਦੂਸਰੇ ਗੁਰਦੁਆਰਾ ਸਾਹਿਬ ਵੀ ਹਾਜ਼ਰੀ ਭਰਨੀ ਹੈ। ਮੈਂ ਕਿਹਾ ਸਾਨੂੰ ਤਾਂ ਲਾਭ ਹੀ ਹੋਵੇਗਾ, ਪਰ ਸਮੇਂ ਨਾਲ, ਕਿਉਂਕਿ 7 ਤੋਂ 8 ਤੱਕ ਪਹਿਲਾਂ ਗੁਰੂ ਪਿਆਰੇ ਕੀਰਤਨ ਕਰਦੇ ਹਨ, ਜੋ ਆਉਂਦੇ ਨੇ ਹਾਜ਼ਰੀ ਭਰਦੇ ਨੇ ਅੰਮ੍ਰਿਤ ਵੇਲੇ, ਜਿਹੜੇ ਆਉਣਗੇ ਉਹਨਾਂ ਨੂੰ ਹੀ ਦਾਤ ਮਿਲੇਗੀ। ਜਿਹੜੇ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਨੇ ਜਾਂ ਕੀਰਤਨ ਦੀ ਹਾਜ਼ਰੀ ਭਰਦੇ ਨੇ, ਉਹ ਆਨੰਦ ਮਹਿਸੂਸ ਕਰਦੇ ਹਨ। ਪਹਿਲਾਂ 6:30 ਤੋਂ 7 ਤੱਕ ਕੀਰਤਨ, ਉਸ ਤੋਂ ਬਾਅਦ ਕਥਾ 8 ਵਜੇ ਤੱਕ ਹੋਇਆ ਕਰੇਗੀ। ਇਹ ਵੀਕ ਇਸ ਤਰ੍ਹਾਂ ਹੀ ਚੱਲੇਗਾ। ਅਗਲੇ ਵੀਕ ਫਿਰ ਆਪਾਂ ਖਿਮਾ ਮੰਗਾਂਗੇ, ਪਿਆਲਾ ਖੋ ਸ੍ਰੀ ਮਾਨ, ਕਿਉਂਕਿ ਬਹੁਤ ਹੀ ਦੌੜ ਧੁੱਪ ਵਿੱਚ ਜੋ ਇਕਾਗਰਤਾ ਦਾ ਸਵਾਦ ਹੁੰਦਾ ਉਹ ਬਿਖਰ ਜਾਂਦਾ ਹੈ। ਇਸ ਵਾਸਤੇ ਕੁਝ ਦਿਨ, ਆ ਵੀਕ 2 ਤਾਂ ਚਲੇ ਗਏ, 2 ਦਿਨ ਹੋਰ ਰਹਿ ਗਏ, ਇਸੇ ਤਰ੍ਹਾਂ ਚੱਲੇਗਾ। ਆਪ ਸਾਰੀਆਂ ਸੰਗਤਾਂ, ਆਪ ਵੀ ਆਓ, ਹੋਰਨਾਂ ਨੂੰ ਵੀ ਪ੍ਰੇਰਨਾ ਦਿਓ। ਫਿਰ ਬੇਨਤੀ ਕਰਾਂਗਾ, ਜਿਹੜਾ ਮਾਈ ਭਾਈ ਤੁਹਾਡੇ ਵਿੱਚ ਬੈਠਾ ਹੋਇਆ ਹੈ ਅਤੇ ਇਹ ਸਾਲ ਵਿੱਚ ਇੱਕ ਵਾਰੀ ਵੀ ਗੁਰੂ ਕਾ ਲੰਗਰ ਨਹੀਂ ਨਾ ਕਰਦਾ, ਉਹ ਜ਼ਰੂਰ ਲੰਗਰ ਦੀ ਸੇਵਾ ਨੋਟ ਕਰਵਾਓ, ਔਰ ਲੰਗਰ ਦੀ ਸੇਵਾ ਕਰਕੇ, ਸੰਗਤ ਦੀ ਸੇਵਾ ਕਰਕੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰੋ। ਕੁਲਜੋਗ ਦੀ ਖਿਮਾ ਬਖਸ਼ਣੀ, ਆਗਿਆ ਵੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।